ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹੋ ਗੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਹੋ ਗੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਹੋ ਗੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ
ਵਾਹਿਗੁਰੂ 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 ਵਾਹਿਗੁਰੂ
ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਤੇਰਿਆਂ ਸੇਵਕ ਜਿਨ ਹਰ ਨਾਮ ਪਿਆਰਾ, ਹਉ ਕੁਰਬਾਨੀ ਤੇਰਿਆਂ ਸੇਵਕ ਜਿਨ ਹਰ ਨਾਮ ਪਿਆਰਾ। ਪਾਸ਼ ਬੇਨੰਤੀਆਂ ਮਿਲੈ ਨਾਮ ਆਧਾਰਾ, ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ, ਤੂੰ ਸੱਚਾ ਸਿਰਜਣਹਾਰਾ। ਸੱਚ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਜ਼ੀਨਿਆਂ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਆਗਮ ਹੈ, ਅਨੂਪ ਤੇਰਾ ਦਰਸਾਰਾ। ਹਉ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ। ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ, ਜਿਨ ਹਰ ਨਾਮ ਪਿਆਰਾ।
ਮੇਰਾ
ਬਾਣੀ ਤੇਰਿਆ ਸੇਵਕ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮਾ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਗੁਰੂ ਪਿਆਰੇ ਸਤ ਸੰਗਤ ਜੀਓ ਆਓ ਸਮਾਈ ਪਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਛੁਪਾ ਘੜੀਆਂ ਪ੍ਰਾਪਤ ਹੋਈਆਂ ਨੇ। ਪੂਰਾ ਪੂਰਾ ਲਾਭ ਪ੍ਰਾਪਤ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਸਕੀਏ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਮਿਲ ਕੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰਨੀ ਹੈ। ਕੋਈ ਵੀ ਰਸਨਾ ਖਾਲੀ ਨਾ ਰਹੇ। ਆਓ ਸਾਰੇ ਹੀ ਗੱਜ ਵੱਜ ਕੇ ਸ਼ਬਦ ਵਿੱਚ ਬੋਲੋ। ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ, ਇਹ ਹੁਕਮ ਗੁਰ ਸਿੱਖਾਂ ਨੂੰ ਜਪਣਾ ਤੇ ਹੋਰਾਂ ਨੂੰ ਜਪਾਉਣਾ, ਇਹੋ ਹੁਕਮ ਗੁਰ ਸਿੱਖਾਂ ਨੂੰ ਨੂੰ ਵਾਵਾ ਵਾਵਾ ਇਹੋ ਹੁਕਮ ਗੁਰ ਸਿੱਖਾਂ ਨੂੰ ਸਿੱਖਾਂ ਨੂੰ ਜਪਣਾ ਤੇ ਹੋਰਾਂ ਨੂੰ ਜਪਾਉਣਾ ਇਹੋ ਹੁਕਮ ਗੁਰ ਸਿੱਖਾਂ ਨੂੰ ਸਿੱਖ ਭਾਏ ਸੋ ਭਲ ਕੇ ਉਠਰ ਨਾਮ ਧਿਆਵੇ ਉਦਮ ਕਰੇ ਭਲ ਕੇ ਬਰਬਾਦੀ ਉਦਮ ਕਰੇ ਭਲ ਕੇ ਬਰਬਾਦੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਬਿਖ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੜਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰ ਹਰ ਹਰ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਬਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਇਸ ਗੁਰ ਸਿੱਖ ਗੁਰ ਉਪਦੇਸ਼ ਸਦਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆ ਜਪੈ ਅਵਰਾ ਨਾਮ ਜਪਾਵੇ ਗੁਰ ਸਤਿਗੁਰ ਕਾ ਜੋ ਸਿੱਖ ਭਾਏ
ਦੋ ਚੀਜ਼ਾਂ ਹਨ ਇੱਕ ਕਥਨੀ ਹੈ ਇੱਕ ਕਰਨੀ ਹੈ ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਮੰਨੀ ਗਈ ਹੈ ਜੇ ਨਿਰੀ ਕਥਨੀ ਹੈ ਤਾਂ ਗੁਰੂ ਮਹਾਰਾਜ ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜੇ ਦੂਜਿਆਂ ਨੂੰ ਉਪਦੇਸ਼ ਦਿੰਦਾ ਆਪ ਕਰਨੀ ਤੋਂ ਹੀਣਾ ਹੈ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹੇਗਾ ਸੋ ਇਸ ਕਰਕੇ ਕਥਨੀ ਦੇ ਨਾਲ ਕਰਨੀ ਜੋ ਹੈ ਉਹ ਜ਼ਰੂਰੀ ਹੈ। ਕਰਨੀ ਨੂੰ ਪ੍ਰਧਾਨ ਮੰਨਿਆ ਗਿਆ। ਗੁਰਸਿੱਖ ਗੁਰੂ ਬਚਨਾਂ ਦੀ ਕਮਾਈ ਕਰਦੇ ਨੇ, ਆਪ ਪਹਿਲਾਂ ਜਪਦੇ ਨੇ, ਫੇਰ ਦੂਸਰਿਆਂ ਨੂੰ ਜਪਾਉਂਦੇ ਨੇ, ਆਪ ਜੁੜਦੇ ਨੇ ਫੇਰ ਦੂਸਰਿਆਂ ਨੂੰ ਜੋੜਦੇ ਨੇ, ਨਾਮ ਜਪਾਵੋ। ਗੁਰਸਿੱਖ ਕਿਤੇ ਵੀ ਜਾਵੇ, ਦੇਸ਼ ਵਿੱਚ ਹੋਵੇ, ਵਿਦੇਸ਼ ਵਿੱਚ ਹੋਵੇ, ਆਪ ਜਪੋ, ਅਵਰਾ ਨਾਮ ਜਪਾਵੋ। ਇਹ ਜੀਵਨ ਹੈ ਗੁਰਸਿੱਖ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਨਗਰ ਦੇ ਬਾਹਰ ਆਸਣ ਲਾਉਂਦੇ। ਨਗਰ ਵਾਲਿਆਂ ਨੇ ਆ ਕੇ ਨਮਸਕਾਰ ਨਹੀਂ ਕੀਤੀ, ਮੱਥਾ ਨਹੀਂ ਟੇਕਿਆ, ਪ੍ਰਸ਼ਾਦ ਪਾਣੀ ਦੀ ਸੇਵਾ ਨਹੀਂ ਕੀਤੀ ਬਿਲਕੁਲ। ਇਸ ਦੇ ਉਲਟ ਇੱਟੇ ਵੱਟੇ ਹੱਥ ਵਿੱਚ ਲੈ ਕੇ ਆ ਜਾਂਦੇ, ਗੁਰੂ ਬਾਬਾ ਜੀ ਨੂੰ ਬੋਲ ਕਬੋਲ ਕਹਿੰਦੇ ਨੇ। ਕਿਉਂਕਿ ਸੰਸਾਰ ਹੈ ਨਾ, ਕੋਈ ਆਖੇ ਆਦਮੀ, ਕੋਈ ਕਹੇ ਵਿਚਾਰ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰ, ਐਸੇ ਸ਼ਬਦ ਵੀ ਇਸ ਸੰਸਾਰ ਨੇ ਗੁਰੂ ਨਾਨਕ ਸਾਹਿਬ ਨੂੰ ਕਹੇ। ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਨ, ਐਸੇ ਸ਼ਬਦ ਸੁਣ ਕੇ ਵੀ ਇਹ ਅਰਦਾਸ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਪਰ ਸੰਸਾਰ ਕੀ ਕਹਿ ਰਿਹਾ ਹੈ? ਕੋਈ ਕਹੇ ਬੇਤਾਲਾ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਭੂਤਨਾ, ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਐਸੇ ਸ਼ਬਦ ਗੁਰੂ ਬਾਬਾ ਜੀ ਨੂੰ ਇਸ ਸੰਸਾਰ ਨੇ ਬੋਲੇ। ਇਹ ਨਗਰ ਵਾਲੇ ਇੱਟੇ ਵੱਟੇ ਲੈ ਕੇ ਆ ਗਏ, ਬੋਲ ਕਬੋਲ ਕਹਿ ਰਹੇ ਨੇ, ਕਹਿੰਦੇ ਤੁਸੀਂ ਆਪਣੇ ਆਪ ਹੀ ਇੱਥੇ ਆਸਣ ਲਾ ਲਏ ਜਿਵੇਂ ਮਾਲਕ ਹੁੰਦੇ ਹੋ। ਗਿਆਨ ਤੋਂ ਹੀਣੇ ਨੇ, ਅਗਿਆਨ ਵਿੱਚ ਅੰਨੇ ਨੇ, ਇਹ ਨਹੀਂ ਪਤਾ ਕਿ ਗੁਰੂ ਬਾਬਾ ਜੀ ਤਾਂ ਸਾਰੇ ਬ੍ਰਹਿਮੰਡਾਂ ਦੇ ਮਾਲਕ ਨੇ। ਪਰ ਕੀ ਕਹਿ ਰਹੇ? ਕਹਿੰਦੇ ਤੁਸੀਂ ਤਿਆਂ ਬੈਠੇ ਹੋ ਜਿਵੇਂ ਮਾਲਕ ਹੁੰਦੇ ਹੋ, ਇੱਥੋਂ ਚਲੇ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਅਸੀਂ ਰਾਤ ਕੱਟਣੀ ਹੈ, ਸਵੇਰੇ ਚਲੇ ਜਾਣਾ। ਕਹਿੰਦੇ ਨਹੀਂ, ਹੁਣੇ ਚਲੇ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲਾ ਮਰਦਾਨਾ, ਚਲੋ ਚਲੀ। ਜਿਸਲੇ ਉੱਥੋਂ ਤੁਰੇ, ਆਪ ਜੀ ਨੇ ਬਚਨ ਕੀਤਾ ਤੁਸੀਂ ਵਸਦੇ ਰਹੋ। ਚਲਦੇ ਚਲਦੇ ਅਗਲੇ ਨਗਰ ਵਿੱਚ ਚਲੇ ਜਾਂਦੇ। ਉਸ ਨਗਰ ਦੇ ਸਾਰੇ ਮਾਈ ਭਾਈ ਬੱਚੇ ਤੋਂ ਲੈ ਕੇ ਬਿਰਧ ਤੱਕ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦੇ ਨੇ। ਨਗਰ ਵਿੱਚ ਸਭ ਤੋਂ ਜਿਹੜੀ ਸੋਹਣੀ ਜਗ੍ਹਾ ਸੀ ਉੱਥੇ ਸੱਚੇ ਪਾਤਸ਼ਾਹ ਜੀ ਦਾ ਉਤਾਰਾ ਕੀਤਾ, ਆਸਣ ਲਵਾਏ, ਸਿੱਖੀ ਧਾਰਨ ਕੀਤੀ, ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ ਔਰ ਸਭ ਦੇ ਅੰਦਰ ਗੁਰੂ ਜੀ ਦਾ ਪਿਆਰ ਵਸ ਗਿਆ। ਜਿਸ ਵੇਲੇ ਅੱਜ ਗੁਰੂ ਬਾਬਾ ਜੀ ਉੱਥੋਂ ਤੁਰ ਲੱਗੇ, ਸਾਰਿਆਂ ਦੇ ਨੇਤਰਾਂ ਚੋਂ ਜਲ ਆ ਰਿਹਾ ਹੈ। ਛੋਟੇ ਛੋਟੇ ਬੱਚੇ ਵੀ ਪਿਆਰ ਦੇ ਵਿੱਚ ਨੇਤਰਾਂ ਚੋਂ ਜਲ ਵਗਾ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਨੂੰ ਪਿਆਰ ਨਾਲ ਸਮਝਾਇਆ ਔਰ ਹੱਥ ਉੱਪਰ ਕਰਕੇ ਇਹ ਬਚਨ ਕੀਤਾ, ਤੁਸੀਂ ਉੱਜੜ ਜਾਓ। ਇਹ ਕਹਿ ਕੇ ਗੁਰੂ ਮਹਾਰਾਜ ਜੀ ਉੱਥੋਂ ਚੱਲ ਪਏ। ਸਾਰਿਆਂ ਨੇ ਨਮਸਕਾਰ ਕੀਤੀ, ਵਾਪਸ ਨਗਰ ਵਿੱਚ ਆ ਗਏ। ਇੱਧਰ ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਸਰਬੱਗ ਹੋ, ਅਸੀਂ ਅਲਪੱਗ ਹਾਂ, ਤੁਹਾਡੀਆਂ ਬਖਸ਼ਾਂ ਨੂੰ ਅਸੀਂ ਸਮਝ ਨਹੀਂ ਸਕਦੇ, ਕਿਰਪਾ ਕਰਕੇ ਇਸ ਭੇਦ ਨੂੰ ਖੋਲੋ। ਜਿਨ੍ਹਾਂ ਨੇ ਸਾਨੂੰ ਬੋਲ ਕਬੋਲ ਕਹੇ, ਪਾਣੀ ਦਾ ਘੁੱਟ ਤੱਕ ਨਹੀਂ ਪਿਆਇਆ, ਉੱਥੇ ਤਾਂ ਆਪ ਜੀ ਨੇ ਬਚਨ ਕੀਤਾ ਵਸਦੇ ਰਹੋ। ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ, ਸਾਰਿਆਂ ਨੇ ਸਿੱਖੀ ਧਾਰਨ ਕੀਤੀ, ਬੱਚੇ ਤੋਂ ਲੈ ਕੇ ਬਿਰਧ ਤੱਕ ਸੇਵਾ ਵਿੱਚ ਰਹੇ, ਤੇ ਆਪ ਜੀ ਨੇ ਕਿਹਾ ਕਿ ਤੁਸੀਂ ਉੱਜੜ ਜਾਓ। ਇਹ ਜਿਹੜੀ ਬਖਸ਼ਿਸ਼ ਆਪ ਜੀ ਨੇ ਕੀਤੀ ਹੈ, ਇਹਦੀ ਸਾਨੂੰ ਸੋਝੀ ਬਖਸ਼ੋ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਮਰਦਾਨਾ, ਜੇ ਗੰਦਗੀ ਦਾ ਢੇਰ ਲੱਗਾ ਹੋਵੇ, ਬਦਬੋ ਆਉਂਦੀ ਹੋਵੇ, ਉਹਨੂੰ ਢੱਕਣਾ ਚਾਹੀਦਾ ਕਿ ਖਿਲਾਰਨਾ ਚਾਹੀਦਾ? ਸੱਚੇ ਪਾਤਸ਼ਾਹ, ਗੰਦਗੀ ਦੇ ਢੇਰ ਨੂੰ ਤੇ ਢੱਕ ਦੇਣਾ ਚਾਹੀਦਾ। ਫੇਰ ਮਰਦਾਨਾ, ਜੇ ਸੁਗੰਧੀ ਆਉਂਦੀ ਹੋਵੇ ਤੇ ਉਹਨੂੰ ਢੱਕਣਾ ਚਾਹੀਦਾ ਕਿ ਵੰਡਣਾ ਚਾਹੀਦਾ? ਸੱਚੇ ਪਾਤਸ਼ਾਹ, ਸੁਗੰਧੀ ਤਾਂ ਵੰਡਣੀ ਚਾਹੀਦੀ ਹੈ। ਤੇ ਉਸ ਵੇਲੇ ਬੜਾ ਪਿਆਰਾ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭਾਈ ਮਰਦਾਨਾ, ਅਸੀਂ ਬਦੀ ਨੂੰ ਢੱਕ ਦਿੱਤਾ ਤੇ ਨੇਕੀ ਨੂੰ ਵੰਡ ਦਿੱਤਾ। ਬਦੀ ਨੂੰ ਢੱਕ ਦਿੱਤਾ ਤੇ ਨੇਕੀ ਨੂੰ ਵੰਡ ਦਿੱਤਾ। ਜਿਨ੍ਹਾਂ ਨੂੰ ਅਸੀਂ ਕਿਹਾ ਵਸਦੇ ਰਹੋ, ਇਹ ਪਰਮੇਸ਼ਰ ਨੂੰ ਭੁੱਲੇ ਹੋਏ ਨੇ। ਦੇਖ ਮਰਦਾਨਾ, ਇਹ ਬਚਨ ਸੁਣਦੇ ਹੀ ਨਹੀਂ, ਇਹਨਾਂ ਦਾ ਤਾਂ ਹਾਲ ਸੱਚਮੁੱਚ ਇਉਂ ਹੈ, ਫਰੀਦਾ ਕੋ ਕਹਿੰਦਿਆਂ ਚਾ ਗਿੰਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵਜਾਇਆ ਸਿੱਖਤ ਫੇਰੇ ਚਿੱਤ। ਭਾਗਜਨਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਭਾਗਜਨਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਭਾਗਜਨਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ, ਭਾਗਜਨਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਜਾਗਣ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਬਾਂਗਾਂ ਤੋਂ ਨਾ ਜਾਗਣ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ,
ਬਾਂਗਾਂ ਤੋਂ ਨਾ ਜਾਗਣ ਦਿੱਤੀਆਂ ਬਾਂਗਾਂ ਤੋਂ ਨਾ ਬਾਂਗਾਂ ਤੋਂ ਨਾ ਜਾਗਣ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ ਬਾਗ ਜਨਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ
ਦੇ ਉਹਨਾਂ ਦੇ ਭਾਗ ਹੀ ਐਸੇ ਹਨ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਭਾਈ ਮਰਦਾਨਾ ਉਹ ਪਰਮੇਸ਼ਰ ਨੂੰ ਭੁੱਲੇ ਨੇ ਉਹ ਵਸਦੇ ਰਹਿਣ ਤੇ ਠੀਕ ਹੈ ਜਿਹੜਾ ਪਰਮੇਸ਼ਰ ਨੂੰ ਭੁੱਲਿਆ ਹੋਇਆ ਜਿੱਥੇ ਜਾਏਗਾ ਦੂਜਿਆਂ ਨੂੰ ਵੀ ਨਾਸਤਕ ਬਣਾਏਗਾ ਇਸ ਕਰਕੇ ਅਸੀਂ ਉਹਨਾਂ ਵਾਸਤੇ ਬਚਨ ਕੀਤਾ ਵਸਦੇ ਰਹੋ ਭਾਈ ਮਰਦਾਨਾ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਸੇਵਾ ਕੀਤੀ ਹੈ ਉਹਨਾਂ ਉੱਤੇ ਜਿਹੜੀ ਬਖਸ਼ਿਸ਼ ਹੋਈ ਹੈ ਉੱਜੜ ਜਾਓ ਮੇਰਾ ਸਿੱਖ ਜਿੱਥੇ ਜਿੱਥੇ ਵੀ ਜਾਏਗਾ ਆਪ ਜਪਦਾ ਦੂਸਰਿਆਂ ਨੂੰ ਜਪਾਏਗਾ ਆਪ ਜੁੜਿਆ ਹੈ ਦੂਸਰਿਆਂ ਨੂੰ ਜੋੜੇਗਾ ਇਹਨਾਂ ਉੱਤੇ ਬਖਸ਼ਿਸ਼ ਵੱਡੀ ਹੋਈ ਹੈ ਸੋ ਜੋ ਗੁਰੂ ਦਾ ਸਿੱਖ ਹੈ ਗੁਰੂ ਬਚਨਾਂ ਦੀ ਕਮਾਈ ਕਰਨ ਵਾਲਾ ਉਹ ਦੇਸ਼ ਵਿੱਚ ਹੋਵੇ ਵਿਦੇਸ਼ ਵਿੱਚ ਹੋਵੇ ਉਹ ਕੀ ਕਰਦਾ ਉਹਨੂੰ ਕੀ ਹੁਕਮ ਹੈ ਆਪ ਜਪੋ ਅਵਰੈ ਨਾਮ ਜਪਾਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਅੱਜ ਤੱਕ ਕਿਉਂਕਿ ਉਹੀ ਗੁਰੂ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਖਸ਼ਿਆ ਕਰ ਰਹੀ ਸੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿੰਨੇ ਕੁ ਗੁਰੂ ਘਰ ਵਿੱਚ ਗੁਰਸਿੱਖ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਦਾ ਐਸਾ ਜੀਵਨ ਹੈ ਜਿਹੜੇ ਆਪ ਜਪਦੇ ਹੈ ਹੋਰਾਂ ਨੂੰ ਜਪਾਉਂਦੇ ਹੈ ਉਹਨਾਂ ਗੁਰਮੁਖਾਂ ਬਾਰੇ ਹੀ ਐਸਾ ਬਚਨ ਆਉਂਦਾ ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਐਸੇ ਗੁਰਸਿੱਖਾਂ ਵਿੱਚੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਨਾਂ ਭਾਈ ਮਨਸੁਖ ਹੋਇਆ ਔਰ ਭਾਈ ਮਨਸੁਖ ਜਿਹੜੇ ਸਨ ਭਾਈ ਭਗੀਰਥ ਦੇ ਰਾਹੀਂ ਇਹ ਗੁਰੂ ਚਰਨਾਂ ਵਿੱਚ ਆਏ ਸਨ ਔਰ ਇਹਨਾਂ ਦਾ ਗੁਰਸਿੱਖਾਂ ਵਾਲਾ ਜੀਵਨ ਹੋਇਆ ਇਹ ਸੁਦਾਗਰ ਸਨ ਵਪਾਰੀ ਸਨ ਔਰ ਨਾਮ ਨਾ ਰੱਤੇ ਗਏ ਹਰ ਵੇਲੇ ਨਾਮ ਨਾਲ ਜੁੜੇ ਰਹਿੰਦੇ ਐਸੇ ਗੁਰਸਿੱਖਾਂ ਬਾਰੇ ਹੀ ਬਚਨ ਆਉਂਦੇ ਨੇ
ਕਿ ਪਿਆਰਿਓ ਜਿਨ੍ਹਾਂ ਦਾ ਪਿਆਰ ਨਾਮ ਨਾਲ ਹੈ
ਹਉ ਕੁਰਬਾਣੀ ਕਿਨ੍ਹਾਂ ਤੋਂ ਜਿਹੜੇ ਨਾਮ ਨਾਲ ਰੱਤੇ ਨੇ ਤੇਰਿਆਂ ਸੇਵਕਾਂ ਜਿਹੜੇ ਸੇਵਕ ਬਣ ਗਏ ਹਉ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਕਿਸੇ ਨੂੰ ਕੋਈ ਚੀਜ਼ ਪਿਆਰੀ ਹੈ ਕਿਸੇ ਨੂੰ ਕੋਈ ਚੀਜ਼ ਪਿਆਰੀ ਹੈ
ਸੰਸਾਰੀ ਬੰਦਾ ਚਾਹੇ ਕੋਈ ਵੀ ਹੈ ਕਿਸੇ ਨਾ ਕਿਸੇ ਪਾਸੇ ਜੁੜਿਆ ਹੋਇਆ ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਕੀ ਪਿਆਰ ਹੈ ਹਰੀ ਦਾ ਨਾਮ
ਆਖਾਂ ਜੀਵਾ ਵਿਸਰੈ ਮਰ ਜਾ। ਉਹਨਾਂ ਦਾ ਜੀਵਨ ਹੀ ਨਾਮ ਹੈ। ਐਸੇ ਭਾਈ ਮਨਸੁਖ ਜਿਹੜੇ ਚਲਦੇ ਚਲਦੇ ਸੰਗਲਾ ਦੀਪ, ਜਿਸਦਾ ਨਾਂ ਪਹਿਲਾਂ ਲੰਕਾ ਸੀ ਹੁਣ ਸੰਗਲਾ ਦੀਪ, ਉੱਥੇ ਪਹੁੰਚਦੇ। ਹੁਣ ਇੱਥੇ ਜਿਹੜਾ ਰਾਜਾ ਸੀ, ਇੱਥੋਂ ਦੀ ਜਿਹੜੀ ਪ੍ਰਜਾ ਸੀ, ਉਹ ਸਾਰੇ ਸਾਲਗ੍ਰਾਮ ਦੀ ਪੂਜਾ ਕਰਦੇ ਸੀ, ਆਕਾਸ਼ ਦਾ ਵਰਤ ਰੱਖਦੇ ਸਨ, ਕਿਉਂਕਿ ਜਥਾ ਰਾਜਾ ਤਥਾ ਪ੍ਰਜਾ। ਜਿਸ ਤਰ੍ਹਾਂ ਦਾ ਰਾਜਾ ਹੋਵੇਗਾ ਉਹ ਅਸਰ ਜਿਹੜਾ ਹੈ ਪ੍ਰਜਾ ਦੇ ਉੱਤੇ ਵੀ ਹੁੰਦਾ। ਤਾਂ ਰਾਜਾ ਆਪ ਸਾਲਗ੍ਰਾਮ ਦੀ ਪੂਜਾ ਕਰਦਾ ਸੀ, ਇਕਾਦਸ਼ੀ ਦਾ ਵਰਤ ਆਦਿ ਰੱਖਦਾ ਸੀ। ਹੁਣ ਭਾਈ ਮਨਸੁਖ ਕੀ ਕਰਦਾ? ਭਾਈ ਮਨਸੁਖ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਨਾਮ ਜਪਦਾ, ਬਾਣੀ ਪੜ੍ਹਦਾ, ਔਰ ਹੋਰ ਸ਼ਕਤ ਜਿੰਨੀ ਵੀ ਜੁੜਦੀ ਹੈ ਕੜਾ ਪ੍ਰਸ਼ਾਦ ਬਣਾ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਬਣਦਾ। ਐਸਾ ਰੋਜ ਦਾ ਇਹਦਾ ਨਿਤਨੇਮ ਹੈ। ਹੁਣ ਇਸਨੇ ਨਾ ਤਾਂ ਇਕਾਦਸ਼ੀ ਦਾ ਵਰਤ ਰੱਖਿਆ, ਨਾ ਇਹ ਸਾਲਗ੍ਰਾਮ ਦੀ ਪੂਜਾ ਕਰਦਾ। ਰਾਜੇ ਨੂੰ ਪਤਾ ਲੱਗਾ ਕਿ ਇੱਕ ਦੂਸਰੇ ਦੇਸ਼ ਤੋਂ ਗੁਰਸਿੱਖ ਆਇਆ ਹੈ ਜਿਹੜਾ ਆਪਣੇ ਗੁਰੂ ਨੂੰ ਮੰਨਦਾ, ਔਰ ਉਹ ਬਿਲਕੁਲ ਸਾਡੇ ਉਲਟ ਚੱਲ ਰਿਹਾ। ਨਾ ਤਾਂ ਉਹ ਸਾਲਗ੍ਰਾਮ ਦੀ ਪੂਜਾ ਕਰੇ, ਨਾ ਆਕਾਸ਼ੀ ਦਾ ਵਰਤ ਰੱਖੇ। ਕਹਿੰਦੇ ਬੁਲਾਓ ਉਸ ਗੁਰਸਿੱਖ ਨੂੰ। ਭਾਈ ਮਨਸੁਖ ਨੂੰ ਬੁਲਾਇਆ ਗਿਆ। ਰਾਜਾ ਕਹਿਣ ਲੱਗਾ ਵੀ ਐਂ ਦੱਸੋ, ਨਾ ਤਾਂ ਤੁਸੀਂ ਤਿਲਕ ਲਾਉਂਦੇ ਹੋ, ਨਾ ਕੋਈ ਪੂਜਾ ਕਰਦੇ ਹੋ, ਨਾ ਵਰਤ ਰੱਖਦੇ ਹੋ। ਮੈਨੂੰ ਇਹ ਪਤਾ ਲੱਗਾ ਕਿ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੋ ਔਰ ਫਿਰ ਨਾਮ ਜਪਦੇ ਹੋ। ਐਸਾ ਸ਼ਬਦ ਇਤਿਹਾਸ ਵਿੱਚ ਲਿਖਿਆ ਕਿ ਰਾਜਾ ਕਹਿਣ ਲੱਗਾ ਕਿ ਇਹ ਉਲਟੀ ਮਤ ਕਿੱਥੋਂ ਲੈ ਲਈ, ਕਿਉਂਕਿ ਜਿੰਨਾ ਚਿਰ ਸੋਝੀ ਨਹੀਂ ਨਾ ਆਉਂਦੀ ਪਿਆਰਿਓ, ਉਹਨਾਂ ਚਿਰ ਗੁਰੂ ਦੀ ਮਤ ਨੂੰ ਵੀ ਲੋਕ ਉਲਟੀ ਮਤ ਸਮਝਦੇ। ਅੱਜ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਹਿੰਦੇ ਇਸ਼ਨਾਨ ਦੀ ਕੀ ਲੋੜ ਹੈ, ਨਾਮ ਜਪਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ। ਦੇਖੋ ਹੈਰਾਨ ਹੋ ਜਾਈਦਾ ਜਿਹੜਾ ਇਹ ਕਹਿੰਦਾ ਕਿ ਨਾਮ ਜਪਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ। ਫਿਰ ਉਹਨੂੰ ਤਾਂ ਜਵਾਬ ਇਹ ਹੀ ਹੈ ਕਿ ਭਾਈ ਜੇ ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਫਿਰ ਜਿਉਣ ਦੀ ਕੀ ਲੋੜ ਹੈ। ਫਿਰ ਗੁਰੂ ਮਹਾਰਾਜ ਨੇ ਸਾਫ਼ ਹੀ ਆਖਿਆ, ਜਿਹ ਨਾਲ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮੂਆ ਪਰਾਧੀ। ਬਲਕਿ ਇੱਥੋਂ ਤੱਕ ਬਚਨ ਆਉਂਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤੇ ਉਹ ਸੇ ਕਾਹੇ ਜਗ ਆਏ ਰਾਮ ਰਾਜੇ। ਗੁਰੂ ਮਹਾਰਾਜ ਤੇ ਆਹ ਬਚਨ ਕਹਿ ਰਹੇ ਨੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ,
ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਆਏ ਨੇ ਨਾਮ ਨਹੀਂ ਜਪਦੇ ਜਿਹੜੇ ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ ਹਰ ਨਾਮ ਨਚੇਤੇ ਹੋ ਛੇ ਕਹਿ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਗੁਲਾਮ ਹੈ ਇਨੀ ਐਸਾ ਨਾਮ ਨ ਚੇਤੇ ਹੋ ਤੇ ਕਹਿ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਇਹ ਮਾਨਸ ਜਨਮ ਦਲੰਬ ਹੈ ਨਾਮ ਬਿਨ ਬਿਰਸਾ ਸਭ ਜਾਏ ਗੁਰਵਤ ਹਰ ਨਾਮ ਨ ਬੀਜਿਓ ਹੁਣ ਵਤ ਹਰ ਨਾਮ ਨ ਬੀਜਿਓ ਅੱਗੇ ਭੁੱਖ ਕੇ ਖਾਏ ਮਨ ਮੁਖਾਂ ਨੂੰ ਫਿਰ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਇਨੀਆਂ ਹਰ ਨਾਮ ਨ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੋਏ ਪਾਰਥੀ ਉਹ ਤਾਂ ਧਰਤੀ ਨੂੰ ਵੀ ਭਾਰੇ ਨੇ ਜਿਹੜੇ ਨਾਮ ਤੋਂ ਹੀਣੇ ਹੈ ਜਿਹੜੇ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦੇ ਸੋ ਅੱਜ ਦੇ ਸਮੇਂ ਵੀ ਕਈਆਂ ਦੇ ਐਸੇ ਖਿਆਲ ਹਨ ਕਿ ਨਾਮ ਜਪਣ ਦੀ ਕੀ ਲੋੜ ਹੈ ਬਾਣੀ ਪੜ੍ਹਨ ਦੀ ਕੀ ਲੋੜ ਹੈ ਸੋ ਪਿਆਰਿਓ ਸੁਖਤਾ ਗੁਰੂ ਦੀ ਮਤ ਵਿੱਚ ਹੀ ਹੈ ਸੋ ਸੱਚੀ ਮਤ ਜਿੰਨੇ ਲੋਕ ਪ੍ਰਲੋਕ ਵਿੱਚ ਸਹਾਈ ਹੋਣਾ ਉਹ ਗੁਰੂ ਦੀ ਮਤ ਹੈ ਉਲਟੀ ਮਤ ਹੈ ਆਪਣੇ ਮਨ ਦੀ ਅਰਦਾਸ ਵਿੱਚ ਅਸੀਂ ਇਹ ਬੇਨਤੀ ਕਰਨੇ ਆ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਕਿਹੜੀ ਮਤ ਅੱਗੇ ਮਨ ਨੀਵਾਂ ਹੈ ਗੁਰੂ ਦੀ ਮਤ ਅੱਗੇ ਪਿਆਰਿਓ ਸੋ ਇਸ ਕਰਕੇ ਗੁਰੂ ਦੀ ਮਤ ਨੇ ਹੀ ਸਾਨੂੰ ਇਸ ਭਵਜਲ ਤੋਂ ਪਾਰ ਲੰਘਾਉਣਾ ਪਰ ਜਿੰਨਾ ਚਿਰ ਸੋਝੀ ਨਹੀਂ ਆਉਂਦੀ ਉਹਨਾਂ ਚਿਰ ਇਹ ਸਮਝਦਾ ਹੈ ਵੀ ਇਹ ਕੀ ਹੈ ਇਸ਼ਨਾਨ ਨਾਮ ਹੁਣ ਰਾਜਾ ਕਹਿ ਰਿਹਾ ਭਾਈ ਮਨਸੁਖ ਨੂੰ ਕਿ ਭਾਈ ਮਨਸੁਖ ਨਾ ਤਾਂ ਤੂੰ ਤਿਲਕ ਲਾਉਣਾ ਨਾ ਤੂੰ ਪੂਜਾ ਕਰਨਾ ਸਾਲ ਗ੍ਰਾਮ ਦੀ ਨਾ ਤੂੰ ਅਕਾਦਸ਼ੀ ਦਾ ਵਰਤ ਰੱਖਣਾ ਤੂੰ ਤਾਂ ਬਿਲਕੁਲ ਉਲਟ ਚੱਲਦਾ ਇਹ ਕਿੱਥੋਂ ਮਤ ਤੂੰ ਲੈ ਲਈ ਹੈ ਮੈਨੂੰ ਪਤਾ ਲੱਗਾ ਤੂੰ
ਅੰਮ੍ਰਿਤ ਵੇਲੇ ਉੱਠਣੇ, ਇਸ਼ਨਾਨ ਕਰਨੇ, ਨਾਮ ਜਪਣੇ। ਭਾਈ ਮਨਸੁਖ ਜੀ ਬੜੇ ਪਿਆਰ ਦੇ ਨਾਲ, ਧੀਰਜ ਦੇ ਨਾਲ ਬੋਲਦੇ। ਪਤਾ ਹੈ ਕਿ ਇਸ ਵਿਚਾਰੇ ਨੂੰ ਸੋਝੀ ਨਹੀਂ, ਜਿਗਿਆਸੂ ਤਾਂ ਹੈ, ਇਹ ਖਿੱਚ ਤੇ ਹੈ ਇਹਦੇ ਅੰਦਰ, ਜਿਹੜਾ ਵਰਤ ਰੱਖ ਰਿਹਾ, ਸਾਲਗ੍ਰਾਮ ਦੀ ਪੂਜਾ ਕਰ ਰਿਹਾ ਹੈ, ਜਿਗਿਆਸਾ ਤਾਂ ਹੈ ਇਹਦੇ ਅੰਦਰ, ਪਰ ਪੂਰਾ ਗੁਰੂ ਨਾ ਮਿਲਣ ਕਰਕੇ ਸੋਝੀ ਨਹੀਂ। ਉਸ ਵੇਲੇ ਭਾਈ ਮਨਸੁਖ ਜੀ ਬੜੇ ਪਿਆਰ ਨਾਲ, ਬੜੀ ਧੀਰਜ ਦੇ ਨਾਲ ਸਮਝਾਉਂਦੇ ਨੇ ਇਸ ਰਾਜੇ ਸ਼ਿਵਨਾਭ ਨੂੰ ਕਿ ਦੇਖ ਰਾਜਨ, ਇਹ ਜਿਹੜਾ ਸੰਸਾਰ ਰੂਪੀ ਬਿਰਸ਼ ਹੈ, ਇੱਥੇ ਅਸੀਂ ਕੀ ਕਰਨ ਆਏ ਹਾਂ? ਮੁਕਤ ਰੂਪੀ ਫਲ ਪ੍ਰਾਪਤ ਕਰਨਾ ਅਸੀਂ। ਸਾਨੂੰ ਇਹ ਮਨੁੱਖ ਜਨਮ ਜਿਹੜਾ ਹੈ, ਅਮੋਲਕ ਜਨਮ ਮਿਲਿਆ। ਰਾਜਨ ਜਿਹੜਾ ਤੇਰਾ ਰਸਤਾ ਹੈ ਨਾ, ਦੇਖ ਇਹਦੇ ਨਾਲ ਪ੍ਰਾਪਤੀ ਨਹੀਂ ਹੋਣੀ। ਦੋ ਮਾਰਗ ਨੇ, ਇੱਕ ਚੀਟੀ ਮਾਰਗ ਹੈ, ਇੱਕ ਪੰਛੀ ਮਾਰਗ। ਚੀਟੀ ਮਾਰਗ ਭਾਵ ਕੀੜੀ ਮਾਰਗ, ਜਿਵੇਂ ਕੀੜੀ ਨੇ 1000 ਕਿਲੋਮੀਟਰ ਜਾਣਾ ਹੋਵੇ, ਕਿੰਨਾ ਸਮਾਂ ਲੱਗੇਗਾ? ਫਿਰ ਰਸਤੇ ਵਿੱਚ ਦਰਿਆ ਚੱਲਦੇ ਨੇ, ਪਹਾੜ ਨੇ, ਪਹੁੰਚ ਨਹੀਂ ਸਕਦੀ। ਪਰ ਜੇ ਆਪਾਂ ਮੰਨ ਵੀ ਲਈਏ, ਉਹਨੂੰ ਕਿੰਨੇ ਦੁੱਖ ਚੱਲਣੇ ਪੈਣਗੇ ਔਰ ਕਿੰਨਾ ਸਮਾਂ ਲੱਗੇਗਾ। ਦੂਸਰਾ ਹੈ ਪੰਛੀ ਮਾਰਗ। ਪੰਛੀ ਜਿਹੜਾ ਹੈ ਉਡਾਰੀ ਮਾਰਦਾ, ਉਹ ਦਰਿਆ ਪਹਾੜ ਥੱਲੇ ਰਹਿ ਜਾਂਦੇ, ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਭਾਈ ਮਨਸੁਖ ਜੀ ਕਹਿੰਦੇ, ਰਾਜਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਪੰਛੀ ਮਾਰਗ ਹੈ, ਸੇਵਾ ਸਿਮਰਨ ਦਾ, ਜਿਹਦੇ ਨਾਲ ਸਹਿਜ ਦੇ ਨਾਲ ਹੀ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ, ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਦੇਖੋ ਤੁਸੀਂ ਇਕਾਦਸ਼ੀ ਦਾ ਵਰਤ ਰੱਖਦੇ ਹੋ, ਤੁਸੀਂ ਤਾਂ ਹੁਣ ਜਿਹੜਾ ਵਰਤ ਰੱਖਦੇ ਹੋ, ਮਹੀਨੇ ਦੇ ਵਿੱਚ 2 ਵਾਰ ਰੱਖ ਲਿਆ ਜਾਂ 1 ਵਾਰ ਰੱਖ ਲਿਆ, ਪਰ ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ, ਉਹ ਸਦਾ ਹੀ ਵਰਤ ਰੱਖਦੇ ਆ। ਕਹਿੰਦੇ ਹਰ ਰੋਜ਼ ਹੀ ਉਹਨਾਂ ਦਾ ਜੀਵਨ ਕੈਸਾ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧ ਹੈ ਤਨ ਪੀੜੀ ਹੈ, ਮਨ ਮੈਂ ਚਲੈ ਵਿਕਾਰ। ਉਹ ਕਹਿੰਦੇ ਤਮੋਗੁਣੀ ਭੋਜਨ ਨਹੀਂ ਖਾਂਦੇ, ਸਤੋਗੁਣੀ ਭੋਜਨ ਖਾਂਦੇ ਹੈ, ਐਸਾ ਕੋਈ ਨਹੀਂ ਖਾਂਦੇ ਜਿਹਦੇ ਨਾਲ ਮਨ ਵਿਕਾਰੀ ਹੋਵੇ। ਦਸਮ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸ। ਜਦ ਕੀ ਜਟਾ ਜੋ ਕੋ ਮੱਜਨ, ਨੇਮ ਕੇ ਨਖਨ ਬਡਾਇਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਏ। ਹੁਣ ਅੱਗੇ ਬਚਨ ਆਉਂਦਾ, ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਅਲਪਹਾਰ, ਐਸਾ ਜੀਵਨ ਹੈ ਰੱਬ ਦੇ ਪਿਆਰਿਆਂ ਦਾ, ਗੁਰਸਿੱਖਾਂ ਦਾ। ਜਿਹੜੇ ਬਿਲਕੁਲ ਹੀ ਛੱਡ ਕੇ ਬਹਿ ਜਾਂਦੇ ਹੈ, ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਛੋੜੈ ਅੰਨ ਕਰੇ ਪਖੰਡ, ਨਾ ਹੋਏ ਸੁਹਾਗਣ ਨਾ ਹੋਏ ਰੰਡ। ਕਹਿੰਦੇ ਅੰਨ ਛੱਡ ਦਿੱਤਾ, ਪਖੰਡ ਕਰਦਾ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਛੱਕ ਲੈਂਦਾ, ਦੁੱਧ ਛੱਕ ਲਿਆ, ਫਲ ਛੱਕ ਲਏ। ਦਾਸ ਨੇ ਕਈ ਵਾਰ ਬੇਨਤੀ ਕੀਤੀ ਹੈ, ਉੱਥੇ ਯੂਪੀ ਸਾਡੇ ਫੈਕਟਰੀ ਦੇ ਬਾਹਰਲੇ ਪਾਸੇ ਇੱਕ ਸਾਧੂ ਰਹਿੰਦਾ ਸੀ, ਤਾਂ ਉਹਦੇ ਬਾਰੇ ਆਮ ਸੀ, ਕਹਿੰਦੇ ਕਿ ਇਹਨੂੰ ਕਈ ਸਾਲ ਵੀ 12 ਸਾਲ ਹੋ ਗਏ ਹੈ ਅੰਨ ਨਹੀਂ ਖਾਂਦਾ, ਇਹਨੇ ਅੰਨ ਦਾ ਤਿਆਗ ਕੀਤਾ ਹੋਇਆ। ਪੁੱਛਿਆ ਵੀ ਜੇ ਅੰਨ ਨਹੀਂ ਖਾਂਦਾ, ਸਰੀਰ ਬੜਾ ਠੀਕ ਠਾਕ ਹੈ, ਫਿਰ ਕੀ ਖਾਂਦਾ? ਕਹਿੰਦੇ ਜੀ ਪੱਕਾ ਭੋਜਨ ਖਾ ਲੈਂਦਾ। ਪੱਕਾ ਭੋਜਨ ਆਪਾਂ ਤਾਂ ਸਾਰੇ ਹੀ ਪਕਾ ਕੇ ਖਾਂਦੇ ਹਾਂ, ਆਟਾ ਪਕਾਉਂਦੇ ਹਾਂ, ਪ੍ਰਸ਼ਾਦੇ ਰੋਟੀਆਂ ਪੱਕਦੀਆਂ ਨੇ, ਦਾਲ ਸਬਜ਼ੀ ਪੱਕਦੀ ਹੈ। ਪਰ ਉੱਧਰ ਦੇ ਲੋਕ ਜਿਹੜੇ ਨੇ ਉਹ ਪੱਕਾ ਭੋਜਨ ਹੈ ਕਹਿੰਦੇ ਆ, ਮਠਿਆਈਆਂ ਨੂੰ, ਪੂੜੀਆਂ ਨੂੰ, ਕੜਾਹ ਪ੍ਰਸ਼ਾਦ ਆਦਿ ਜਿਹੜੀਆਂ ਚੀਜ਼ਾਂ ਘਿਓ ਵਿੱਚ ਬਣਦੀਆਂ ਚੰਗੀਆਂ, ਉਹਨਾਂ ਨੂੰ ਪੱਕਾ ਭੋਜਨ ਕਹਿੰਦੇ ਆ। ਔਰ ਵਿਆਹ ਸ਼ਾਦੀਆਂ ਤੇ ਵੀ ਉਹ ਲੋਕ ਜਦ ਸ਼ਾਦੀ ਤੈਅ ਹੁੰਦੀ ਹੈ ਤਾਂ ਲੜਕੀ ਵਾਲਿਆਂ ਨੂੰ ਕਹਿੰਦੇ ਵੀ ਦੇਖੋ ਵੀ ਅਸੀਂ ਪੱਕਾ ਭੋਜਨ ਖਾਵਾਂਗੇ, ਭਾਵ ਆਮ ਪ੍ਰਸ਼ਾਦੇ ਨਹੀਂ ਖਾਣੇ ਅਸੀਂ, ਆਮ ਸਬਜ਼ੀਆਂ ਨਹੀਂ, ਵੀ ਘਿਓ ਤੋਂ ਬਣੀਆਂ ਹੋਈਆਂ ਚੀਜ਼ਾਂ ਜਿਹੜੀਆਂ। ਕਹਿੰਦੇ ਜੀ ਉਹ ਪੱਕਾ ਭੋਜਨ ਖਾ ਲੈਂਦਾ, ਦੁੱਧ ਪੀ ਲੈਂਦਾ, ਫਲ ਖਾ ਲੈਂਦਾ, ਪੂੜੀਆਂ ਅਫਸਰਾਂ ਦੇ ਘਰ ਤੋਂ ਆਉਂਦੀਆਂ ਉਹ ਖਾ ਲੈਂਦੇ ਆ, ਕੜਾਹ ਖਾ ਲੈਂਦੇ ਆ, ਫਿਰ ਉਹਨੂੰ ਦੂਜਾ ਭੋਜਨ ਖਾਣ ਦੀ ਕੀ ਲੋੜ ਹੈ ਭਾਈ? ਇਹ ਕਾਹਦਾ ਅੰਨ ਛੱਡਿਆ ਹੋਇਆ? ਇਹ ਫਿਰ ਤਾਂ ਸੱਚਮੁੱਚ ਹੀ ਗੁਰੂ ਦਾ ਵਚਨ ਢੁਕਦਾ, ਛੋਡੇ ਅੰਨ ਕਰੇ ਪਖੰਡ, ਨਾ ਸੁਆਗਣ ਨਾ ਹੋਏ। ਭਾਈ ਮਨਸੁਖ ਜੀ ਕਹਿੰਦੇ ਰਾਜਨ, ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ, ਉਹ ਸਦਾ ਹੀ ਵਰਤ ਰੱਖਦੇ ਨੇ। ਉਹ ਬੋਲਣ ਤੇ ਵੀ ਕੰਟਰੋਲ ਰੱਖਦੇ ਆ, ਖਾਣ ਤੇ ਵੀ ਕੰਟਰੋਲ ਰੱਖਦੇ ਆ, ਸੌਣ ਤੇ ਵੀ ਕੰਟਰੋਲ ਰੱਖਦੇ ਆ। ਉਹਨਾਂ ਦਾ ਐਸਾ ਜੀਵਨ ਹੈ, ਜਿਵੇਂ ਮੈਂ ਬੇਨਤੀ ਕਰਿਆ ਕਿ ਦਸੂ ਪਾਤਸ਼ਾਹ ਮਹਾਰਾਜ ਦਾ ਬਚਨ ਆਉਂਦਾ, ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ। ਇਹ ਜੀਵਨ ਹੈ ਇੱਕ ਗੁਰੂ ਦੇ ਪਿਆਰਿਆਂ ਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਐਸੇ ਗੁਰਮੁਖਾਂ ਬਾਰੇ, ਗੁਰਸਿੱਖਾਂ ਬਾਰੇ ਇਉਂ ਫਰਮਾਨ ਕਰਦੇ ਨੇ, ਥੋੜਾ ਖਾਂਦੇ ਥੋੜਾ ਸੌਂਦੇ, ਥੋੜਾ ਗੁਰਮੁਖ ਬੋਲਦੇ, ਥੋੜਾ ਖਾਂਦੇ ਥੋੜਾ ਸੌਂਦੇ, ਥੋੜਾ ਗੁਰਮੁਖ ਬੋਲਦੇ, ਥੋੜਾ ਸੌਂਦੇ, ਥੋੜਾ ਗੁਰਮੁਖ ਬੋਲਦੇ, ਥੋੜਾ ਖਾਂਦੇ ਥੋੜਾ ਸੌਂਦੇ, ਥੋੜਾ ਗੁਰਮੁਖ ਬੋਲਦੇ। ਭਾਈ ਸਾਹਿਬ ਫਰਮਾਨ ਕਰਦੇ ਨੇ ਪਿਛਲੇ ਰਾਤੀ ਜਾਗਣ ਨਾਮ ਦਾਨ ਇਸ਼ਨਾਨ ਦੜਾਏ, ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਕਹਿੰਦੇ ਆ ਜੀਵਨ ਹੈ ਰੱਬ ਦੇ ਪਿਆਰਿਆਂ ਦਾ, ਗੁਰਸਿੱਖਾਂ ਦਾ। ਥੋੜਾ ਸਵਣਾ ਖਾਵਣਾ, ਹੁਣ ਜੇਕਰ ਬਿਲਕੁਲ ਕੋਈ ਸੌਣਾ ਛੱਡ ਦੇ ਭਾਈ, ਇਹ ਤਾਂ ਕੇਵਲ ਵਿਰਲੇ ਵਿਰਲੇ ਗੁਰਮੁਖ ਹੁੰਦੇ ਹੈ ਜਿਨ੍ਹਾਂ ਨੇ ਨੀਂਦ ਉੱਤੇ ਫਤਿਹ ਪਾ ਲਈ। ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਤਾਂ ਕਹਿੰਦੇ ਥੋੜਾ ਸੌਣਾ, ਭਾਵ ਜੇ ਬਹੁਤਾ ਸੌਂਦਾ ਉਹ ਵੀ ਮਾੜਾ ਹੈ। ਇਹ ਕਿੰਨੇ ਸਵਾਸ ਜਿਹੜੇ ਨੇ ਖਾਲੀ ਚਲੇ ਗਏ। ਨਿਯਮ ਦੇ ਵਿੱਚ ਭਾਵ ਮਰਿਆਦਾ ਦੇ ਵਿੱਚ ਉਹਦਾ ਜੀਵਨ ਹੁੰਦਾ ਸਾਧਕ ਜੀ। ਥੋੜਾ ਸਵਣਾ ਖਾਵਣਾ, ਖਾਣ ਤੇ ਵੀ ਕੰਟਰੋਲ ਹੈ। ਜਦੋਂ ਅਸੀਂ ਖਾਂਦੇ ਹਾਂ ਉਦੋਂ ਜ਼ਬਾਨ ਦੇ ਸਵਾਦ ਵਾਸਤੇ ਨਾ ਖਾਈਏ। ਇੱਕ ਉਹ ਨੇ ਜਿਹੜੇ ਜ਼ਬਾਨ ਦੇ ਸਵਾਦ ਵਾਸਤੇ ਖਾਂਦੇ ਹੈ, ਇੱਕ ਉਹ ਨੇ ਜਿਹੜੇ ਜੀਵਨ ਵਾਸਤੇ ਖਾਂਦੇ ਹੈ ਕਿ ਮੈਂ ਆਹ ਚੀਜ਼ ਖਾਵਾਂ, ਮੇਰੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗੇ, ਮੈਂ ਸੇਵਾ ਕਰਾਂ, ਸਿਮਨ ਕਰਾਂ, ਬਾਣੀ ਪੜਾਂ, ਮੇਰਾ ਸਰੀਰ ਅਰੋਗ ਰਹੇ। ਖਾਣ ਲੱਗਿਆਂ ਜ਼ਬਾਨ ਨੂੰ ਨਹੀਂ ਪੁੱਛਣਾ ਚਾਹੀਦਾ, ਖਾਣ ਲੱਗਿਆਂ ਪੇਟ ਨੂੰ ਪੁੱਛਣਾ ਚਾਹੀਦਾ ਵੀ ਕੀ ਲੋੜ ਹੈ। ਜਿਹੜੇ ਬੰਦੇ ਜ਼ਬਾਨ ਦੇ ਸਵਾਦ ਪਿੱਛੇ ਪਏ ਹੋਏ ਨੇ ਉਹ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਆ ਪਿਆਰੇ। ਜ਼ਬਾਨ ਨੇ ਤੇ ਕਹਿਣਾ ਖਾਈ ਜਾ, ਲੱਗੀ ਜਾਣ ਬਿਮਾਰੀਆਂ ਭਾਵੇਂ ਲਿਆ। ਤਾਂ ਹੀ ਤਾਂ ਭਾਈ ਸਾਹਿਬ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬੁਲਾਸ। ਕਿੰਨੇ ਕਿੰਨੇ ਸਵਾਦਲੇ ਭੋਜਨ ਖਾਂਦਾ ਹੈ ਪਰ ਜ਼ਬਾਨ ਰੱਜਦੀ ਨਹੀਂ, ਇਹਨੂੰ ਸੰਤੋਖ ਹੀ ਨਹੀਂ, ਰਿਝੇਵਾ ਹੀ ਨਹੀਂ। ਹੋਰ ਮਹਿੰਗੀ ਚੀਜ਼ ਮਿਲੇ, ਹੋਰ ਇਸ ਤੋਂ ਮਹਿੰਗੀ ਚੀਜ਼ ਮਿਲੇ, ਖਾ ਲਵਾਂ ਬਸ, ਫੇਰ ਕੀ ਹੈ। ਉਹਨੇ ਸਰੀਰ ਨੂੰ ਰੋਗ ਲੱਗਦੇ ਆ। ਸੋ ਜਿਹੜੇ ਗੁਰਸਿੱਖ ਨੇ ਰੱਬ ਦੇ ਪਿਆਰੇ ਨੇ ਉਹ ਰਸਨਾ ਜ਼ਬਾਨ ਦੇ ਸਵਾਦ ਵਿੱਚ ਪੈ ਕੇ ਨਹੀਂ ਖਾਂਦੇ, ਉਹ ਤੇ ਜੀਵਨ ਵਾਸਤੇ ਛੱਡਦੇ। ਉਹਦਾ ਜੀਵਨ ਐਸਾ ਹੈ ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਬੋਲਣ ਤੇ ਵੀ ਕੰਟਰੋਲ ਹੈ, ਐ ਨਹੀਂ ਵੀ ਬਸ ਬੋਲੀ ਗਏ ਬੋਲੀ ਗਏ। ਪਾਣੀ ਚ ਮਧਾਣੀ ਪਾਈ ਹੋਈ ਹੈ, ਕਦੀ ਨਹੀਂ ਮੱਖਣ ਨਿਕਲਦਾ, ਕਰੀ ਜਾਓ ਗੱਲਾਂ ਇੱਧਰ ਉੱਧਰ ਦੀਆਂ, ਉਹਦਾ ਕੋਈ ਫਾਇਦਾ ਨਹੀਂ, ਕੋਈ ਵੀ ਲਾਭ ਨਹੀਂ। ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹ। ਉਹ ਕਿਹੜੀ ਗੱਲ ਹੈ? ਸਿਮਰਤ ਬੇਦ ਪ੍ਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਜੇ ਗੱਲ ਕਰਨੀ ਨਾਮ ਦੀ ਕਰੋ, ਗੁਰਮਤ ਦੀ ਕਰੋ, ਬਾਕੀ ਗੱਲਾਂ ਵਿੱਚ ਤਾਂ ਕੋਈ ਫਾਇਦਾ ਨਹੀਂ, ਘਾਟਾ ਹੀ ਘਾਟਾ ਹੈ। ਲੇਖੇ ਵਿੱਚ ਜੀ ਇੱਕੋ ਗੱਲ ਹੈ, ਲੇਖੇ ਵਿੱਚ ਜੀ ਇੱਕੋ ਗੱਲ ਹੈ, ਲੇਖੇ ਵਿੱਚ ਜੀ ਇੱਕੋ ਗੱਲ ਹੈ, ਲੇਖੇ ਵਿੱਚ ਜੀ ਇੱਕੋ ਗੱਲ ਹੈ,
ਰੱਖਣਾ ਚਾਖ ਪਿਆਰਿਓ ਇੱਕੋ ਗੱਲ ਹੈ ਲਿਖੇ ਵਿੱਚ ਜੀ ਇੱਕੋ ਗੱਲ ਹੈ
ਕਰਕੇ ਬੋਲਣ ਤੇ ਵੀ ਕੰਟਰੋਲ ਹੋਵੇ। ਜੋ ਬੋਲੇ ਗੁਰਮਤ ਅਨੁਸਾਰ ਬੋਲੇ, ਜਿੱਥੇ ਬੈਠੇ ਰੱਬ ਦੀ ਗੱਲ ਕਰੇ, ਗੁਰੂ ਦੀ ਗੱਲ ਕਰੇ। ਜਦੋਂ ਇਸ ਰਸਨਾ ਦੇ ਨਾਲ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਕਰਾਂਗੇ, ਬਾਣੀ ਪੜਾਂਗੇ, ਗੁਰਮਤ ਦੀ ਗੱਲ ਕਰਾਂਗੇ, ਫਿਰ ਕੀ ਹੋਏਗਾ? ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ। ਇਹ ਜ਼ਬਾਨ, ਇਹ ਰਸਨਾ ਹਰ ਚੀਜ਼ ਨੂੰ ਜੂਠਿਆਂ ਕਰਨ ਵਾਲੀ, ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਆਪ ਇਹ ਸੁੱਚੀ ਫਿਰ ਹੋ ਜਾਂਦੀ, ਦੀ ਜੂਠ ਲੈ ਜਾਂਦੀ। ਜੇ ਅਸੀਂ ਨਿੰਦਿਆ ਚੁਗਲੀ ਆਦਿ ਗੱਲਾਂ ਕਰਨੇ ਆ, ਇਹ ਤਾਂ ਪਿਆਰਿਓ ਅੱਗੇ ਜੂਠੀ ਹੈ, ਫਿਰ ਹੋਰ ਜੂਠੀ ਹੋ ਜਾਏਗੀ। ਇਸ ਕਰਕੇ ਜਿਹੜੇ ਗੁਰਸਿੱਖ ਹਨ, ਗੁਰਮੁਖ ਹਨ, ਰੱਬ ਦੇ ਪਿਆਰੇ ਹਨ, ਉਹਨਾਂ ਦਾ ਐਸਾ ਜੀਵਨ ਹੈ, ਥੋੜਾ ਸਮਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਸੋ ਭਾਈ ਮਨਸੁਖ ਜੀ ਰਾਜੇ ਸ਼ਿਵਨਾਭ ਨੂੰ ਪਿਆਰ ਨਾਲ ਸਮਝਾ ਰਹੇ ਨੇ, ਕਹਿੰਦੇ ਰਾਜਨ, ਤੁਸੀਂ ਤਾਂ ਆਕਾਦਸ਼ੀ ਦਾ ਵਰਤ ਰੱਖਦੇ ਹੋ, ਜਿਹੜੇ ਰੱਬ ਦੇ ਪਿਆਰੇ ਨੇ ਸਦਾ ਹੀ ਵਰਤ ਰੱਖਦੇ, ਫੇਰ ਤੁਸੀਂ ਇਹ ਕਿਹਾ ਕਿ ਇਸ਼ਨਾਨ ਕਿਉਂ ਕਰਦੇ ਹੋ? ਕਹਿੰਦੇ ਮੇਰੇ ਸਤਿਗੁਰੂ ਦਾ ਹੁਕਮ ਹੈ, ਜਿਹੜੇ ਰੱਬ ਦੇ ਪਿਆਰੇ ਨੇ ਉਹ ਅੰਮ੍ਰਿਤ ਵੇਲੇ ਉੱਠਦੇ ਆ, ਉਹ ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਨੇਕ ਬਚਨ ਆਉਂਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ। ਇਸ਼ਨਾਨ ਕਰਨਾ, ਨਾਮ ਜਪਣਾ, ਇਹਦਾ ਫਲ ਬਹੁਤ ਵੱਡਾ। ਭਾਈ ਮਨਸੁਖ ਜੀ ਰਾਜੇ ਨੂੰ ਦੱਸਦੇ ਨੇ ਕਿ ਦੇਹ ਰਾਜਨ, ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰਹਿੰਦਿਆਂ ਜਿਹੜਾ ਇਸ਼ਨਾਨ ਕਰਦਾ ਉਹਨੂੰ ਸਵਾ ਮਣ ਸੋਨੇ ਦਾ ਦਾਨ ਕਰਨ ਦੇ ਬਰਾਬਰ ਪੁੰਨ ਮਿਲਦਾ ਉਸ ਨੂੰ। ਕਹਿੰਦੇ ਉਸ ਤੋਂ ਬਾਅਦ ਜਿਹੜਾ ਚਾਰ ਘੜੀ ਪਹਿਲਾਂ ਇਸ਼ਨਾਨ ਕਰਦਾ ਸਵਾ ਮਣ ਚਾਂਦੀ ਦਾਨ ਕਰਨ ਦੇ ਬਰਾਬਰ ਉਸ ਨੂੰ ਪੁੰਨ ਮਿਲਦਾ। ਸੂਰ ਚੜ੍ਹਨ ਤੋਂ ਇੱਕ ਘੜੀ ਪਹਿਲਾਂ ਇਸ਼ਨਾਨ ਕਰਦਾ ਹੈ ਉਸ ਨੂੰ ਸਵਾ ਮਣ ਦੁੱਧ ਜਾਂ ਅੰਨ ਦਾਨ ਕਰਨ ਦੇ ਬਰਾਬਰ ਉਸ ਨੂੰ ਪੁੰਨ ਮਿਲਦਾ। ਲੋਹ ਲੱਗੀ ਦੇ ਨਾਲ ਇਸ਼ਨਾਨ ਕਰਦਾ ਸਵਾ ਮਣ ਜਲ ਭਾਵ ਸਵਾ ਮਣ ਪਾਣੀ ਦਾਨ ਕਰਨ ਦੇ ਬਰਾਬਰ ਉਸ ਨੂੰ ਪੁੰਨ ਮਿਲਦਾ। ਸੂਰਜ ਚੜ੍ਹੇ ਤੋਂ ਬਾਅਦ ਇਸ਼ਨਾਨ ਕਰਦਾ ਕੇਵਲ ਸਰੀਰ ਦੀ ਸਫਾਈ ਹੈ। ਫਿਰ ਹੁਣ ਕਈਆਂ ਦੀ ਸਮਝ ਵਿੱਚ ਇਹ ਗੱਲ ਨਹੀਂ ਆਉਂਦੀ ਵੀ ਇਹ ਕਿਵੇਂ ਹੋ ਗਿਆ, ਵੀ ਜਿਹੜੇ ਅੰਮ੍ਰਿਤ ਵੇਲੇ ਫਿਰ ਉੱਠਦੇ ਆ ਉਹਨਾਂ ਕੋਲ ਤਾਂ ਸੋਨਾ ਹੀ ਬਹੁਤ ਹੋ ਗਿਆ, ਢੇਰ ਲੱਗ ਜਾਏਗਾ ਰੋਜ਼ ਦਾ ਸਵਾ ਸਵਾ ਮਨ ਸੋਨਾ। ਇਹ ਗੱਲ ਹੈ ਕੀ ਹੈ ਇਹਦਾ ਮਤਲਬ ਪਿਆਰ? ਇਹ ਉਹ ਹੀ ਸਮਝ ਸਕਦੇ ਹੈ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਆ। ਭਾਈ ਸੰਸਾਰੀ ਕੰਮਾਂ ਦੇ ਵਿੱਚ ਵੀ ਜਿਹੜੇ ਸਮੇਂ ਦੇ ਨਾਲ ਉੱਠਦੇ ਆ, ਦੇਖੋ ਕਿਵੇਂ ਕੰਮਾਂ ਦੇ ਵਿੱਚ ਕਾਮਯਾਬੀ ਹੁੰਦੀ ਹੈ। ਇਹ ਅੰਮ੍ਰਿਤ ਵੇਲੇ ਦਾ ਉੱਠਣਾ, ਇਸ਼ਨਾਨ ਕਰਨਾ, ਇਹ ਤਾਂ ਸਵਾ ਮਨ ਸੋਨਾ ਵੀ ਥੋੜਾ ਹੈ ਪਿਆਰ। ਜਦੋਂ ਅਸੀਂ ਇਸ਼ਨਾਨ ਕਰਨੇ, ਅੰਮ੍ਰਿਤ ਵੇਲੇ ਉੱਠਣੇ ਆ, ਫਿਰ ਅਸੀਂ ਨਾਮ ਜਪਨੇ ਆ। ਜੇ ਉੱਠਦੇ ਹੀ ਨਹੀਂ ਭਾਈ ਨਾਮ ਕਿਵੇਂ ਜਪਾਂਗੇ, ਜੇ ਇਸ਼ਨਾਨ ਹੀ ਨਹੀਂ ਕੀਤਾ, ਸਮਾਂ ਕੱਢਿਆ ਹੀ ਨਹੀਂ, ਸੂਰਜ ਚੜ ਗਿਆ, ਫਿਰ ਕਿੰਨਾ ਘਾਟਾ ਪੈਂਦਾ। ਇੱਕ ਵਿਸ਼ਵਾਸ ਹੈ, ਕਿੰਨੀ ਕੀਮਤ ਹੈ। ਸਾਰੀ ਦੁਨੀਆਂ ਦੀ ਧਨ ਦੌਲਤ, ਸੋਨਾ ਚਾਂਦੀ ਕਿਸੇ ਨੂੰ ਦੇ ਦਿਓ, ਇੱਕ ਵਿਸ਼ਵਾਸ ਨਹੀਂ ਮਿਲਦਾ। ਜਦੋਂ ਅੰਮ੍ਰਿਤ ਵੇਲਾ ਸੰਭਾਲਾਂਗੇ, ਸਵਾਸ ਲੇਖੇ ਵਿੱਚ ਲੱਗਣਗੇ ਪਿਆਰਿਓ, ਦੁਨੀਆਂ ਦੀ ਧਨ ਦੌਲਤ ਸਾਰੀ ਪਿੱਛੇ ਰਹਿ ਜਾਏਗੀ, ਥੱਲੇ ਰਹਿ ਜਾਏਗੀ। ਸੋ ਭਾਈ ਮਨਸੁਖ ਜੀ ਨੇ ਬੜੇ ਪਿਆਰ ਦੇ ਨਾਲ ਰਾਜੇ ਨੂੰ ਸਮਝਾਇਆ, ਕਹਿੰਦੇ ਦੇਖ ਰਾਜਨ, ਗੁਰੂ ਘਰ ਦੇ ਵਿੱਚ ਜਿਹੜੇ ਗੁਰਸਿੱਖ ਨੇ ਉਹ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲਾ ਸੰਭਾਲਦੇ, ਉਹ ਆਲਸੀ ਨਹੀਂ ਹੁੰਦੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਬੈਠੇ ਨੇ, ਭਾਈ ਮਰਦਾਨਾ ਜੀ ਨੇ ਦੇਖਿਆ ਇੱਕ ਆਦਮੀ ਬਹੁਤ ਵੱਡੇ ਕੱਦ ਦਾ ਹੈ ਤੇ ਉੱਪਰ ਜੁੱਲਣ ਲਿਆ ਹੋਇਆ, ਤੁਰਿਆ ਜਾ ਰਿਹਾ। ਸਮਝਾਉਣ ਦਾ ਢੰਗ ਹੁੰਦਾ ਹੈ, ਐਸੀਆਂ ਵਿਚਾਰਾਂ ਨਾਲ ਸਹਿਜ ਦੇ ਨਾਲ ਸਮਝ ਆ ਜਾਂਦੀ ਹੈ ਅਸਲੀ ਗੱਲ। ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਆ ਕੌਣ ਹੈ? ਮਰ ਕਹਿੰਦੇ, ਮਰਦਾਨਾ ਤੂੰ ਆਪ ਜਾ ਕੇ ਪੁੱਛ ਲੈ। ਜਿਸ ਵੇਲੇ ਭਾਈ ਮਰਦਾਨਾ ਜੀ ਗਏ, ਪੁੱਛਿਆ ਕਿ ਬਈ ਤੂੰ ਕੌਣ ਹੈ? ਕਹਿੰਦਾ ਮੈਂ ਕਲਯੁਗ ਹਾਂ। ਕਹਿੰਦੇ ਆ ਜੁੱਲੜ ਕਿਉਂ ਲਿਆ ਹੋਇਆ ਉੱਤੇ? ਕਹਿੰਦੇ ਆਲਸ ਦਾ ਜੁੱਲੜ ਹੈ, ਆਲਸ ਦਾ। ਮੈਂ ਲੋਕਾਂ ਦੇ ਉੱਤੇ ਪਾ ਦੇਣਾ, ਕਿਤੇ ਕੋਈ ਉੱਠ ਕੇ ਨਾਮ ਨਾ ਜਪ ਲਵੇ ਤੇ ਮੇਰੇ ਕਲਯੁਗ ਦਾ ਅਸਰ ਨਾ ਖਤਮ ਹੋ ਜਾ। ਕਹਿੰਦੇ ਫਿਰ ਇਹਦੇ ਚ ਗਲੀਆਂ ਕਿਉਂ ਨੇ? ਉਹ ਕਹਿਣ ਲੱਗਾ ਵੀ ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ ਨਾ, ਉਹ ਮੇਰੇ ਜੁੱਲੜ ਦੀ ਪਰਵਾਹ ਨਹੀਂ ਕਰਦੇ, ਉਹ ਛਾਲਾਂ ਮਾਰ ਕੇ ਉੱਠਦੇ ਆ। ਉਹਨਾਂ ਨੇ ਇਹ ਆਸ ਦੇ ਜੁੱਲੜ ਵਿੱਚ ਗਲੀਆਂ ਕੀਤੀਆਂ। ਹੁਣ ਇਹਦਾ ਮਤਲਬ ਕੀ ਹੈ ਕਿ ਰੱਬ ਦੇ ਪਿਆਰਿਆਂ ਵਿੱਚ, ਗੁਰੂ ਦੇ ਸਿੱਖਾਂ ਵਿੱਚ ਆਲਸ ਨਹੀਂ ਹੁੰਦਾ ਪਿਆਰਿਆਂ। ਐ ਹੀ ਨਹੀਂ ਵੀ ਮਨ ਕਹਿੰਦਾ ਨਾ ਉੱਠ, ਉੱਠਿਆ ਹੀ ਨਹੀਂ ਨਾ। ਉਹ ਯੋਧੇ ਨੇ, ਉਹ ਸੂਰਮੇ ਹੁੰਦੇ ਆ ਪਿਆਰਿਓ। ਮਹਾਂਪੁਰਸ਼ ਬਚਨ ਕਰਿਆ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਜਿਵੇਂ ਸੂਰਮੇ ਹੀ ਸ਼ੇਰ ਦਾ ਸ਼ਿਕਾਰ ਕਰ ਸਕਦੇ, ਇਸੇ ਤਰ੍ਹਾਂ ਸੂਰਮੇ ਹੀ ਅੰਮ੍ਰਿਤ ਵੇਲਾ ਸੰਭਾਲਦੇ ਆ ਭਾਈ। ਸ਼ੇਰ ਦਾ ਸ਼ਿਕਾਰ ਸਾਰੇ ਨਹੀਂ ਕਰ ਸਕਦੇ, ਸੂਰਮੇ ਹੀ ਕਰਦੇ ਆ, ਯੋਧੇ ਹੀ ਕਰਦੇ ਆ। ਔਰ ਇਸੇ ਤਰ੍ਹਾਂ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਣਾ, ਇਹ ਅੰਮ੍ਰਿਤ ਵੇਲਾ ਵੀ ਸੂਰਮੇ ਹੀ ਸੰਭਾਲਦੇ। ਉਹਨਾਂ ਚ ਆਲਸ ਨਹੀਂ। ਉਹ ਜੁੱਲੜ ਦਾ ਮਤਲਬ, ਜੁੱਲੜ ਚ ਗਲੀਆਂ ਦਾ ਮਤਲਬ ਕੀ ਹੈ? ਵੀ ਗੁਰਸਿੱਖ ਰੱਬ ਦੇ ਪਿਆਰੇ ਆਲਸੀ ਨਹੀਂ ਹੁੰਦੇ, ਉਹਨਾਂ ਦਾ ਉਦਮ ਹੈ, ਕਿਉਂਕਿ ਗੁਰੂ ਦਾ ਬਚਨ ਹਿਰਦੇ ਵਿੱਚ ਵਸਿਆ। ਉਦਮ ਕਰਤ ਆਨੰਦ ਪਿਆ, ਸਿਮਰ ਸੰਸਾਰ, ਉਦਮ ਕਰੋ ਵਟ ਭਾਗੀ ਹੋ, ਸਿਮਰੋ ਹਰ ਹਰ ਰਾਏ, ਸਗਲ ਉਦਮ ਮੈਂ ਉਦਮ ਪਾਲਾ। ਹੁਣ ਉਦਮ ਤੇ ਮਨੁੱਖ ਬਥੇਰੇ ਕਰਦਾ, ਹਰ ਕੰਮ ਵਾਸਤੇ ਉਦਮ ਦੀ ਲੋੜ ਹੈ, ਪਰ ਮਰ ਕਹਿੰਦੇ ਉਹ ਉਦਮ ਕਿਸੇ ਕੰਮ ਨਹੀਂ। ਚੰਗਿਆਈ ਆਲ ਕਰੇ, ਬਰਿਆਈ ਹੋਏ ਸ਼ੇਰ। ਮਾੜੇ ਕੰਮਾਂ ਵਾਸਤੇ ਉਦਮ ਕੀਤਾ, ਉਹ ਕਿਹੜੇ ਕੰਮ ਹੈ? ਉਲਟਾ ਫਾਹੀ ਪਾ ਲਈ ਆਪਣੇ ਗਲੇ ਨੂੰ, ਉਲਟਾ ਦੁੱਖ ਦੀਆਂ ਜੰਜੀਰਾਂ ਵਿੱਚ ਫਸ ਗਿਆ। ਜੇ ਉਦਮ ਕਰਨਾ ਪਿਆਰਿਆ, ਉਦਮ ਕਰ, ਸਗਲ ਉਦਮ ਏ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਿਸ ਉਦਮ ਨਾਲ ਜਪਿਆ ਜਾਵੇ। ਬਹੁਤ ਸਾਰੇ ਪ੍ਰੇਮੀ ਤੁਸੀਂ ਦੇਖੋਗੇ ਸੰਸਾਰੀ ਗੱਲਾਂ ਬਾਤਾਂ ਕਰਦੇ ਥੱਕਦੇ ਨੇ, ਰਾਤ ਲੰਘ ਜਾਂਦੀ ਹੈ, ਇੱਕ ਦੂਸਰੇ ਨੂੰ ਮਿਲਣ ਗਏ, ਰੱਬ ਦੀ ਗੱਲ ਤਾਂ ਕੋਈ ਵਿਰਲਾ ਕਰਦਾ। ਜਿਹੜੇ ਰੱਬ ਦੇ ਪਿਆਰੇ ਨੇ, ਗੁਰਮੁਖ ਜਨ ਨੇ ਨਾ, ਉਹਨਾਂ ਦਾ ਤਾਂ ਜੀਵਨ ਐਸਾ ਹੁੰਦਾ, ਭਿੰਨੀ ਰਹਿਣੀ ਏ ਚਮਕਣ ਤਾਰੇ, ਜਾਗਣ ਸੰਜਣਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗ ਹੈ, ਨਾਮ ਸਿਮਰੈ ਅੰਧ ਨੂੰ, ਚਰਨ ਕਮਲ ਧਿਆਨ ਹਿਰਦੈ, ਪਰਾ ਬਿਸਰ ਨਾਹੀਂ ਇੱਕ ਨੂੰ। ਜੇ ਉਹ ਰਾਤ ਨੂੰ ਜਾਗਦੇ ਨੇ ਰੱਬ ਦੀ ਯਾਦ ਵਿੱਚ, ਪਿਆਰੇ ਦੀ ਯਾਦ ਵਿੱਚ ਜਾਗਦੇ ਨੇ, ਜੇ ਉਹ ਗੱਲਾਂ ਕਰਦੇ ਨੇ ਰੱਬ ਦੀਆਂ ਗੱਲਾਂ, ਗੁਰੂ ਦੀਆਂ ਗੱਲਾਂ, ਗੁਰਮਤ ਦੀਆਂ। ਸੋ ਜਿਹੜੇ ਸੰਸਾਰੀ ਲੋਕ ਨੇ ਭਾਈ ਜਾਗਦੇ ਉਹ ਵੀ ਨੇ, ਪਰ ਉਹਨਾਂ ਦਾ ਜਾਗਣਾ ਕਿਸੇ ਕੰਮ ਨਹੀਂ। ਮਾਰ ਕਹਿੰਦੇ ਜੇ ਜਾਗਣਾ ਹੈ, ਉਦਮ ਕਰਨਾ ਹੈ, ਸਗਲ ਉਦਮ ਏ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਪਿਆਰੇ, ਜਿਹਦੇ ਨਾਲ ਪਰਮੇਸ਼ਰ ਦਾ ਨਾਮ ਜਪੀਏ, ਉਹ ਉਦਮ ਕਰਨਾ ਚਾਹੀਦਾ ਸਾਨੂੰ। ਸੋ ਰੱਬ ਦੇ ਪਿਆਰੇ ਜਿਹੜੇ ਗੁਰਮੁਖ ਜਨ ਹਨ, ਉਹ ਆਲਸੀ ਨਹੀਂ ਹੁੰਦੇ ਪਿਆਰੇ, ਉਹ ਤੇ ਕਹਿੰਦੇ ਛਾਲਾਂ ਮਾਰ ਕੇ ਉੱਠਦੇ ਆ, ਇਸ਼ਨਾਨ ਕਰਦੇ ਆ, ਨਾਮ ਜਪਦੇ। ਸੋ ਭਾਈ ਮਨਸੁਖ ਜੀ ਕਹਿਣ ਲੱਗੇ, ਦੇਖ ਰਾਜਨ, ਤੂੰ ਇਸ਼ਨਾਨ ਦੀ ਗੱਲ ਕੀਤੀ ਹੈ, ਨਾਮ ਦੀ ਗੱਲ ਕੀਤੀ ਹੈ, ਮੈਨੂੰ ਮੇਰੇ ਸਤਿਗੁਰ ਦਾ ਹੁਕਮ ਹੈ। ਇਹ ਰਾਜਨ, ਜਿਹੜੇ ਗੁਰੂ ਦੇ ਸਿੱਖ ਨੇ, ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ, ਉਹ ਪੱਥਰਾਂ ਨੂੰ ਨਹੀਂ ਪੂਜਦੇ। ਰਾਜਨ, ਤੂੰ ਸਾਲਗ੍ਰਾਮ ਦੀ ਪੂਜਾ ਕਰਨਾ, ਇਹ ਸਾਲਗ੍ਰਾਮ ਵਿੱਚੋਂ ਪੱਥਰਾਂ ਵਿੱਚੋਂ ਕੀ ਮਿਲਦਾ, ਕੀ ਰੱਬ ਮਿਲ ਜਾਏਗਾ? ਬਿਲਕੁਲ ਨਹੀਂ। ਐਂ ਭਾਈ ਮਨਸੁਖ ਜੀ ਰਾਜੇ ਸ਼ਿਵ ਰਾਮ ਨੂੰ ਸਮਝਾ ਰਹੇ ਨੇ, ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤ ਗੁਰਾਂ ਨੂੰ, ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤ ਗੁਰਾਂ ਨੂੰ। ਸਤਿਗੁਰਾਂ ਨੂੰ ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤਿਗੁਰਾਂ ਨੂੰ। ਮੇਰੇ ਪਿਆਰੇ ਮਿਲ ਪੂਰੇ ਸਤਿਗੁਰਾਂ ਨੂੰ, ਸਤਿਗੁਰਾਂ ਨੂੰ, ਵਾ 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 ਮਿਲ ਪੂਰੇ ਸਤਿਗੁਰਾਂ ਨੂੰ। ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ ਓਏ, ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ ਬਈ,
ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ, ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥੀ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਨ ਕੀ ਕਾਲ ਅਜਾਈ ਜਾਏ। ਕਹਿੰਦੇ ਪੱਥਰ ਨੂੰ ਹੀ ਰੱਬ ਬਣਾ ਲਿਆ, ਮੰਨ ਲਿਆ, ਕਹਿੰਦੇ ਉਹਦੀ ਪੂਜਾ ਕੀਤੀ ਹੋਈ, ਕਿਸੇ ਕੰਮ ਨਹੀਂ ਆਉਣੀ। ਕਹਿੰਦੇ ਐ ਰਾਜਨ ਪੂਰੇ ਸਤਿਗੁਰੂ ਦੀ ਸ਼ਰਨ ਲੱਗ, ਦੇਖ ਜਿਗਿਆਸਾ ਤਾਂ ਤੇਰੇ ਅੰਦਰ ਹੈ, ਕਰਮ ਕਾਂਡ ਵੀ ਤੂੰ ਬਹੁਤ ਕਰ ਰਿਹਾ, ਪਰ ਜਿਹੜਾ ਮਨ ਦਾ ਹਨੇਰਾ ਹੈ ਨਾ, ਉਹ ਪੂਰੇ ਸਤਿਗੁਰੂ ਤੋਂ ਬਗੈਰ ਦੂਰ ਨਹੀਂ ਹੋਣਾ। ਇਸ ਮਨ ਦੇ ਅੰਦਰ ਤਿੰਨ ਦੋਸ਼ ਨੇ, ਮਲ ਹੈ, ਵਿਕਸ਼ੇਪ ਹੈ, ਅਵਰਨ ਹੈ। ਅਵਰਨ ਕਹਿੰਦੇ ਨੇ ਪੜਦੇ ਨੂੰ ਪੜਦਾ ਹੈ ਅਗਿਆਨਤਾ ਦਾ, ਉਹ ਅਗਿਆਨ ਦੂਰ ਹੋਏਗਾ ਗਿਆਨ ਦੇ ਨਾਲ। ਇਸ ਕਰਕੇ ਇਹ ਰਾਜਨ ਗੁਰੂ ਦੀ ਸ਼ਰਨ ਲੱਗ, ਪੂਰੇ ਗੁਰੂ ਦੇ ਲੜ ਲੱਗ, ਕਰਮ ਕਾਂਡਾਂ ਵਿੱਚ ਨਾ ਫਸ। ਇਹ ਤੈਨੂੰ ਪੱਥਰਾਂ ਨੇ ਰੱਬ ਨਹੀਂ ਮਿਲਾਉਣਾ, ਰੱਬ ਮਿਲਾਉਣਾ ਹੈ ਪੂਰੇ ਗੁਰੂ ਨੇ। ਪੂਰੇ ਗੁਰੂ ਨੇ ਹੀ ਇਉਂ ਗਿਆਨ ਦਾ ਚਾਨਣ ਅੰਦਰ ਕਰਨਾ ਹੈ। ਦੂਰ ਕਰੇ ਗੁਰੂ ਮਨ ਦਾ ਅੰਧੇਰਾ, ਚਾਨਣ ਕਰਕੇ ਸੱਚੇ ਗਿਆਨ ਦਾ ਦੂਰ ਕਰੇ ਗੁਰੂ ਮਨ ਦਾ ਅੰਧੇਰਾ, ਚਾਨਣ ਕਰਕੇ ਸੱਚੇ ਗਿਆਨ ਦਾ ਅੰਧੇਰਾ, ਮਨ ਦਾ ਅੰਧੇਰਾ, ਚਾਨਣ ਕਰਕੇ ਸੱਚੇ ਗਿਆਨ ਦਾ ਦੂਰ ਕਰੇ ਗੁਰੂ ਮਨ ਦਾ ਅੰਧੇਰਾ, ਚਾਨਣ ਕਰਕੇ ਸੱਚੇ ਗਿਆਨ ਦਾ ਕਰਕੇ ਸੱਚੇ ਗਿਆਨ ਦਾ। ਮੇਰੇ ਪਿਆਰੇ ਚਾਨਣ ਕਰਕੇ ਸੱਚੇ ਗਿਆਨ ਦਾ, ਕਰਕੇ ਸੱਚੇ ਗਿਆਨ ਦਾ, ਵਾ 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 ਚਾਨਣ ਕਰਕੇ ਸੱਚੇ ਗਿਆਨ ਦਾ। ਚਾਨਣ ਕਰਕੇ ਸੱਚੇ ਗਿਆਨ ਦਾ ਦੂਰ ਕਰੇ ਗੁਰੂ ਮਨ ਦਾ ਅੰਧੇਰਾ ਜੀ, ਮਨ ਦਾ ਅੰਧੇਰਾ, ਚਾਨਣ ਕਰਕੇ ਸੱਚੇ ਗਿਆਨ ਦਾ।
ਕੋਟ ਹੈ ਦਸਵਾਂ ਗੋਤ ਰਖੀ ਜੈ ਬਜਰ ਕਪਾਟ ਨ ਖੁੱਲਣੀ ਨੌ ਦੁਆਰ ਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ ਜੈ ਬਜਰ ਕਪਾਟ ਨ ਖੁੱਲਣੀ ਬਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਖਲੀ ਜੈ ਅਨਹਦ ਵਾਜ ਤੁਨ ਵੱਜਦੇ ਅਨਹਦ ਵਜ ਤੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਤਿਤ ਕਟ ਅੰਤਰ ਚਾਨਣਾ ਤਿਤ ਕਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ ਸਮੇਂ ਏਕੋ ਵਰਤਦਾ ਜਿਨ ਆਪੇ ਰਜਨ ਰਜਾਈ ਵਾਹਵਾ ਸੱਚੇ ਪਾਤਸ਼ਾਹ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹਵਾ ਸੱਚੇ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ ਨੌ ਦੁਆਰੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੈ ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿਤ ਕਟ ਅੰਤਰ ਚਾਨਣਾ ਕਰ ਭਗਤ ਮਿਲੀਜੈ ਪੂਰਨ ਸਤਿਗੁਰੂ ਹੀ ਗਿਆਨ ਦਾ ਪ੍ਰਕਾਸ਼ ਕਰ ਸਕਦੇ ਭਾਈ ਦੇ ਗੁਰਬਿਨ ਗਿਆਨ ਨਾ ਹੋਏ ਪੁਛੋ ਬਰਮੈ ਨਾਰਦ ਹੈ ਵੇਦ ਵਿਆਸ ਹੈ ਕੋਈ ਜੇਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਰਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝਣ ਆਵੈ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਰ ਸੋ ਐਸੀਆਂ ਵਿਚਾਰਾਂ ਭਾਈ ਮਨਸੁਖ ਸੀ ਰਾਜਨ ਨੂੰ ਸਮਝਾਉਂਦੇ ਰਾਜਨ ਲੋੜ ਹੈ ਪੂਰੇ ਸਤਿਗੁਰੂ ਦੀ ਉਸ ਵੇਲੇ ਰਾਜੇ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਕਿਉਂਕਿ ਅੰਦਰ ਜਿਗਿਆਸਾ ਹੈ ਪਿਆਸ ਲੱਗੀ ਹੋਈ ਹੈ ਭੁੱਖ ਲੱਗੀ ਹੋਈ ਹੈ ਸੱਚੇ ਨਾਮ ਦੀ ਪਿਆਸ ਹੈ ਗੁਰੂ ਪੂਰੇ ਗੁਰੂ ਦੇ ਦਰਸ਼ਨਾਂ ਰਾਜਾ ਬੇਨਤੀ ਕਰਦਾ ਭਾਈ ਸਾਹਿਬ ਭਾਈ ਮਨਸੁਖ ਜੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਉਂ ਦੱਸੋ ਤੁਹਾਡੇ ਸਤਿਗੁਰੂ ਕੌਣ ਨੇ ਜਿਸ ਗੁਰੂ ਨੇ ਤੁਹਾਡੇ ਤੇ ਇੰਨੀ ਕਿਰਪਾ ਕੀਤੀ ਹੈ ਏਡੀ ਬਖਸ਼ਿਸ਼ ਕੀਤੀ ਹੈ ਐਸਾ ਜੀਵਨ ਤੁਹਾਨੂੰ ਬਖਸ਼ਿਆ ਉਸ ਵੇਲੇ ਭਾਈ ਮਨਸੁਖ ਜੀ ਕਹਿੰਦੇ ਰਾਜਨ ਮੇਰੇ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਾਰੇ ਰਾਜਨ ਆਪ ਹੀ ਵਾਹਿਗੁਰੂ ਜੀ ਸਤਿਗੁਰ ਸਰੂਪ ਚ ਪ੍ਰਗਟ ਹੋਏ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨੇ ਬਚਨ ਆਉਂਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇ ਰਾਜਨ ਗੁਰੂ ਨਾਨਕ ਸਾਹਿਬ ਗੁਰੂ ਪਰਮੇਸ਼ਰ ਨੇ ਸਭ ਤੋਂ ਵੱਡੇ ਨੇ ਉਹ ਸੱਚਖੰਡ ਦੀ ਸਾਖੀ ਪੜ੍ਹ ਕੇ ਦੇਖਿਓ ਤੇ ਬਚਨ ਆਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਹੇ ਨਾਨਕ ਮੈਂ ਪਾਵਨਾ ਪਰਮੇਸ਼ਰ ਤੂੰ ਗੁਰ ਪਰਮੇਸ਼ਰ ਤੇਰੇ ਤੇ ਮੇਰੇ ਵਿੱਚ ਭੇਦ ਕੋਈ ਨਹੀਂ ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ ਜਿਸ ਤੇ ਤੇਰਾ ਕਰਮ ਉਸ ਤੇ ਮੇਰਾ ਕਰਮ ਮੈਂ ਪਾਵਨਾ ਪਰਮੇਸ਼ਰ ਤੂੰ ਗੁਰੂ ਪਰਮੇਸ਼ਰ ਸੋ ਭਾਈ ਮਨਸੁਖ ਜੀ ਕਹਿੰਦੇ ਰਾਜਨ ਗੁਰੂ ਨਾਨਕ ਸਾਹਿਬ ਆਪ ਹੀ ਪਰਮੇਸ਼ਰ ਆਪ ਨਰਾਇਣ ਕਲਾ ਧਾਰ ਜਗ ਮੈਂ ਉੱਪਰ ਭਰਿਆ। ਭਰੋਸਾ ਹੈ ਨਾ ਸੱਚਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਬੈਠੇ ਨੇ ਉਸ ਵੇਲੇ। ਬਾਬਾ ਬੁੱਢਾ ਜੀ, ਭਾਈ ਬਾਲਾ ਜੀ ਤੇ ਹੋਰ ਗੁਰਮੁਖ ਪਿਆਰੇ ਬੈਠੇ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਭਾਈ ਬਾਲਾ ਜੀ, ਤੁਸੀਂ ਕਈ ਸਾਲ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਸਾਹਿਬ ਨਾਲ ਰਹੇ, ਤੁਹਾਨੂੰ ਕੀ ਭਰੋਸਾ? ਭਾਈ ਬਾਲਾ ਜੀ ਕਹਿੰਦੇ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਪੂਰਨ ਸੰਤ ਸਨ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਅੱਛਾ, ਐਸਾ ਭਰੋਸਾ ਸੀ, ਫਿਰ ਤੁਸੀਂ ਵੀ ਸੰਤ ਬਣ ਗਏ। ਬਾਬਾ ਜੀ, ਤੁਸੀਂ ਵੀ ਬਹੁਤ ਸਮਾਂ ਰਹੇ, ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ, ਬੜੇ ਕੌਤਕ ਦੇਖੇ, ਤੁਹਾਨੂੰ ਕੀ ਭਰੋਸਾ ਸੀ? ਬਾਬਾ ਜੀ ਕਹਿੰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਬ੍ਰਹਮ ਗਿਆਨੀ ਸਨ। ਗੁਰੂ ਅੰਗਦ ਸਾਹਿਬ ਕਹਿੰਦੇ, ਅੱਛਾ, ਐਸਾ ਭਰੋਸਾ ਤੁਹਾਡਾ, ਤੁਸੀਂ ਬ੍ਰਹਮ ਗਿਆਨੀ ਬਣ ਗਏ। ਸਾਰਿਆਂ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਥੋੜੇ ਸਮੇਂ ਵਿੱਚ ਵੱਡੀ ਬਖਸ਼ਿਸ਼ ਆਪ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸ ਦੱਸਦਾ ਕਿ 7 ਸਾਲ ਗੁਰੂ ਅੰਗਦ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਚਰਨਾਂ ਵਿੱਚ ਰਹੇ। ਬੇਅੰਤ ਗੁਰਸਿੱਖਾਂ ਨੇ ਬਖਸ਼ਾਂ ਪ੍ਰਾਪਤ ਕੀਤੀਆਂ, ਪਰ ਸਭ ਤੋਂ ਵੱਡੀ ਬਖਸ਼ਿਸ਼ ਬਾਬਾ ਲਹਿਣਾ ਜੀ ਨੇ ਪ੍ਰਾਪਤ ਕੀਤੀ, ਭਾਵ ਗੁਰੂ ਜੋਤ ਆਪ ਜੀ ਦੇ ਅੰਦਰ ਪ੍ਰਗਟ ਹੋ ਗਈ। ਬੇਨਤੀ ਕੀਤੀ, ਮਹਾਰਾਜ ਥੋੜੇ ਸਮੇਂ ਵਿੱਚ ਵੱਡੀ ਬਖਸ਼ਿਸ਼ ਆਪ ਜੀ ਨੇ ਸਤਿਗੁਰ ਤੋਂ ਪਾਈ, ਆਪ ਜੀ ਦਾ ਕੀ ਭਰੋਸਾ? ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਥੋੜੀ ਦੇਰ ਰੁਕ ਗਏ, ਨੇਤਰਾਂ ਚੋਂ ਪਿਆਰ ਦਾ ਜਲ ਆ ਗਿਆ। ਕਹਿਣ ਲੱਗੇ, ਪਿਆਰਿਓ, ਗੁਰੂ ਨਾਨਕ ਸਾਹਿਬ ਆਪ ਹੀ ਪਰਮੇਸ਼ਰ ਸਾਨੂੰ ਤਾਰਨ ਆਏ ਸੀ, ਸਭ ਨੇ ਸੀ ਚੁਕਾਇਆ, ਮਹਾਰਾਜ ਤੁਹਾਡਾ ਭਰੋਸਾ ਸਾਰਿਆਂ ਤੋਂ ਵੱਡਾ। ਹੁਣ ਸਾਡੇ ਅੰਦਰ ਵੀ ਐਸਾ ਭਰੋਸਾ ਸਾਧ ਸਕਦੀ ਚਾਹੀਦਾ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਭਾਈ ਮਨਸੁਖ ਜੀ ਦੱਸ ਰਹੇ ਨੇ ਰਾਜਨ ਨੂੰ, ਰਾਜਨ, ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਰਾਇਣ ਕਲਾ ਤਾਰ ਜਗ ਮੇ ਪ੍ਰਵਰਿਆ, ਆਪ ਹੀ ਪਰਮੇਸ਼ਰ ਸਤਿਗੁਰ ਸਰੂਪ ਚ ਸੰਸਾਰ ਨੂੰ ਤਾਰਨ ਆਏ ਹੋਏ ਨੇ, ਸਮਰੱਥ ਗੁਰੂ ਨੇ। ਦਰਸ਼ਨ ਕੀਤਿਆਂ ਮਨ ਸ਼ਾਂਤ ਹੋ ਜਾਂਦਾ, ਜਿੱਥੇ ਵੀ ਜਾਂਦੇ ਨੇ, ਪਤਾ ਨਹੀਂ ਕਿੰਨੇ ਕੁ ਤਾਰੇ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ। ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹਰ ਵੇਲੇ ਇਹੀ ਅਰਦਾਸ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਅੱਧੇ ਦਾ ਭਲਾ ਨਹੀਂ, ਕੋਈ ਪਰਿਵਾਰ ਦਾ ਭਲਾ ਮੰਗਦਾ, ਕੋਈ ਰਿਸ਼ਤੇਦਾਰ ਭੈਣ ਭਾਈਆਂ ਦਾ ਭਲਾ ਮੰਗਦਾ, ਕੋਈ ਆਪਣੀ ਕੌਮ ਦਾ ਭਲਾ ਮੰਗਦਾ, ਕੋਈ ਆਪਣੇ ਦੇਸ਼ ਦਾ ਭਲਾ ਮੰਗਦਾ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਉਹ ਸਰਬੱਤ ਦਾ ਭਲਾ ਮੰਗਦੇ ਨੇ। ਸਰਬੱਤ ਦਾ ਭਲਾ ਤੇਰੇ ਭਾਣੇ, ਸਰਬੱਤ ਦਾ ਭਲਾ ਤੇਰੇ ਕਲਾ
ਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਤੇਰੇ ਪਾਂ ਸਰਬੱਤ ਦਾ ਭਲਾ ਤੇਰੇ ਪਾਣ
ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾ ਜਿੱਤ ਦੁਆਰ ਹੈ ਉਭਰ ਹੈ ਤਿੱਤੇ ਲਿਹੋ। ਕਿੰਨੇ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ। ਭਾਈ ਮਨਸੁਖ ਜੀ ਸਮਝਾ ਰਹੇ ਨੇ ਰਾਜਨ, ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਸਾਹਿਬ, ਇਸ ਸੰਸਾਰ ਨੂੰ ਜਿਸ ਵੇਲੇ ਆਪ ਜੀ ਨੇ ਦੇਖਿਆ ਹੋਮੈ ਦੀ ਅੱਗ ਵਿਚ ਜਲ ਰਿਹਾ, ਸੱਚੇ ਵੈਦ ਬਣ ਕੇ ਨਾਮ ਦੀ ਦਾਰੂ ਲੈ ਕੇ ਨਾਮ ਦੀ ਔਖਦ ਲੈ ਕੇ ਐਂ ਸਾਰੇ ਸੰਸਾਰ ਤੇ ਉਹ ਵੰਡ ਰਹੇ ਨੇ। ਉਹ ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ ਸਤਿਗੁਰ ਆ ਗਏ ਵੈਦ ਬਣ ਕੇ, ਹੋ ਗਿਆ ਸੀ ਰੋਗੀ ਜਗ ਸਾਰਾ ਸਤਿਗੁਰ ਆ ਗਏ ਵੈਦ ਬਣ ਕੇ, ਸੀ ਰੋਗੀ ਜਗ ਸਾਰਾ ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ ਜਨਮ ਜਨਮ ਕਾ ਦੁਖ ਨਿਵਾਰੈ ਸੁਖਾ ਮਨਸਾ ਦਰਸ਼ਨ ਭੇਟਤ ਹੋ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਹਰ ਹਰ ਨਾਮ ਓ ਖੁਦ ਮੁਖ ਦੇਵੈ ਕਾਟੈ ਜਨ ਕੀ।
ਰਾਜਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਵੈਦ ਨੇ, ਨਾਮ ਦੀ ਦਵਾਈ ਵੰਡ ਰਹੇ ਹਰ ਥਾਂ ਜਾ ਕੇ, ਮਿੱਠ ਬੋਲੜੇ ਦਰਸ਼ਨ ਕੀਤਿਆਂ ਮਨ ਦੀ ਭੁੱਖ ਲੈ ਜਾਂਦੀ ਹੈ। ਦਿਆਲੂ ਨੇ ਕਿਰਪਾਲੂ ਨੇ, ਜੋ ਸਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਦ, ਐਸੇ ਸਤਿਗੁਰੂ ਕਿਸੇ ਦੇ ਔਗਣ ਨਹੀਂ ਚਿਤਾ। ਸਰਬੱਤ ਦਾ ਭਲਾ ਮੰਗਣ ਵਾਲੇ ਜਿਉਂ ਜਿਉਂ ਭਾਈ ਮਨ ਸੁਖ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫ ਸਲਾਹ ਕਰਦਾ, ਤਿਉਂ ਤਿਉਂ ਰਾਜੇ ਸ਼ਿਵ ਨਾਵ ਦੇ ਅੰਦਰ ਗੁਰੂ ਦਾ ਪਿਆਰ ਪੈਦਾ ਹੋ ਰਿਹਾ, ਵਿਰਾਗ ਆ ਰਿਹਾ। ਕਿਹੜਾ ਵੇਲਾ ਹੋਵੇ ਐਸੇ ਸਤਿਗੁਰੂ ਦੇ ਮੈਂ ਦਰਸ਼ਨ ਕਰ। ਐ ਗੁਰੂ ਦੇ ਪਿਆਰਿਆ, ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ, ਮੈਨੂੰ ਨਾਲ ਲੈ ਕੇ ਚੱਲ। ਭਾਈ ਮਨਸੁਖ ਜੀ ਕਹਿਣ ਲੱਗੇ, ਰਾਜਨ ਮੇਰੇ ਸਤਿਗੁਰੂ ਘੱਟ ਘੱਟ ਦੀ ਜਾਣਨ ਹਾਰ ਨੇ, ਘੱਟ ਘੱਟ ਕੇ ਅੰਤਰ ਕੀ ਜਾਣਨਾ, ਭਲੇ ਬੁਰੇ ਕੀ ਵੀਰ ਪਛਾਣ।
ਤੂੰ ਸੱਚੇ ਦਿਲੋਂ ਯਾਦ ਕਰ, ਉਹ ਆਪ ਤੈਨੂੰ ਦਰਸ਼ਨ ਦੇਣ ਆਉਣਗੇ। ਹੈਂ, ਆਪ ਆਉਣਗੇ ਮੈਨੂੰ ਦਰਸ਼ਨ ਦੇਣ, ਕਹਿੰਦੇ ਹਾਂ। ਇੰਨਾ ਪਿਆਰ ਅੰਦਰ ਹੋ ਗਿਆ ਰਾਜੇ ਦੇ, ਜਿਸ ਵੇਲੇ ਭਾਈ ਮਨਸੁਖ ਨੇ ਉੱਥੋਂ ਤਿਆਰੀ ਕੀਤੀ, ਕਹਿੰਦੇ ਭਾਈ ਸਾਹਿਬ ਤੁਸੀਂ ਜਾਓ, ਜਿਹੜੇ ਵਚਨ ਤੁਸੀਂ ਗੁਰੂ ਦੇ ਮੈਨੂੰ ਸੁਣਾਉਂਦੇ ਹੋ, ਇਹ ਤੇ ਮੇਰੀ ਆਤਮ ਖੁਰਾਕ ਬਣ ਗਈ ਹੈ। ਮੈਂ ਇਹਨਾਂ ਬਿਨਾਂ ਕਿਵੇਂ ਰਵਾਂਗਾ? ਕਿਉਂਕਿ ਸਾਧ ਸਿੰਘ ਜੀ ਜਿਹਦੇ ਅੰਦਰ ਪਿਆਰ ਹੁੰਦਾ ਨਾ, ਉਹ ਹੀ ਜਾਣਦਾ ਤੈਂ ਸਾਹਿਬ ਕੀ ਬਾਤ ਜੋ ਆਖਿਆ, ਕਹੋ ਨਾਨਕ ਕਹਿ ਦੀਜੇ, ਸੀਸ ਵੜੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ।
ਸਿਰ ਵੱਟ ਕੇ ਬਣਾ ਦਿਆਂ ਮੂੜਾ ਗੱਲਾਂ ਜੋ, ਸਿਰ ਵੱਟ ਕੇ ਬਣਾ ਦਿਆਂ ਮੂੜਾ, ਸਿਰ ਵੱਟ ਕੇ ਬਣਾ ਦਿਆਂ ਮੂੜਾ, ਤੈ ਸਾਹਿਬ ਕੀ ਬਾਤ ਆਖੇ ਕਹੋ ਨਾਨਕ, ਸੀਸ ਵਟੇ ਕਰ
ਐਸੀ ਭਾਵਨਾ ਰਾਜੇ ਦੀ ਹੈ। ਭਾਈ ਮਨਸੁਖ ਜੀ ਪਿਆਰ ਨਾਲ ਸਮਝਾਉਂਦੇ ਨੇ, ਕਹਿੰਦੇ ਦੇਖ ਰਾਜਨ, ਅਸੀਂ ਤਾਂ ਹੁਣ ਜਾਣਾ, ਤੂੰ ਯਾਦ ਕਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਨਗੇ। ਤਿਆਰੀ ਕਰ ਲਈ ਭਾਈ ਮਨਸੁਖ ਨੇ, ਬਹੁਤ ਸਾਰੇ ਹੋਰ ਪ੍ਰੇਮੀ ਵੀ, ਰਾਜਾ ਵੀ ਨਾਲ ਆਉਂਦਾ ਵਿਦਿਆ ਕਰਨ ਵਾਸਤੇ। ਨੇਤਰਾਂ ਚੋਂ ਜਲ ਜਾਂਦਾ, ਭਾਈ ਸਾਹਿਬ ਦਿਲ ਨਹੀਂ ਕਰਦਾ ਕਿ ਤੁਸੀਂ ਮੇਰੀ ਅੱਖਾਂ ਤੋਂ ਦੂਰ ਹੋਵੋ, ਦਿਲ ਤਾਂ ਇਹ ਕਰਦਾ ਤੁਸੀਂ ਮੇਰੇ ਕੋਲ ਰਹੋ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਮੈਨੂੰ ਸੁਣਾਏ ਜਾ। ਤੁਹਾਡਾ ਹੀ ਵਿਛੋੜਾ ਮੈਨੂੰ ਚੱਲਣਾ ਔਖਾ ਹੋ ਰਿਹਾ, ਮੇਰਾ ਦਿਲ ਕਰਦਾ ਮੈਂ ਤਾਂ ਸਮੁੰਦਰ ਦੇ ਵਿੱਚ ਛਾਲ ਮਾਰ ਦਿਆਂ। ਉਸ ਵੇਲੇ ਭਾਈ ਮਨਸੁਖ ਨੇ ਪਿਆਰ ਨਾਲ ਸਮਝਾਇਆ, ਦਿਲਾਸਾ ਦਿੱਤਾ। ਭਾਈ ਮਨਸੁਖ ਜੀ ਬੇੜੇ ਰਾਹੀਂ ਇੱਧਰ ਨੂੰ ਆ ਰਹੇ। ਰਾਜੇ ਦੇ ਅੰਦਰ ਇੰਨਾ ਵਿਰਾਗ ਪੈਦਾ ਹੋ ਗਿਆ। ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਆਹ ਹਾਲਤ ਰਾਜੇ ਦੀ, ਪ੍ਰੇਮ ਆਧਾਰ ਜੀਵਨਾ ਜਿਹ ਕੋ, ਲੋਚਨ ਚਲਤ ਰਹਿਤ ਜਲ ਤਿਹ ਕੋ। ਹਰ ਵੇਲੇ ਨੇਤਰਾਂ ਚੋਂ ਜਲ ਚੱਲਦਾ ਰਹਿੰਦਾ। ਹੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਹੇ ਪਿਆਰੇ ਗੁਰੂ ਨਾਨਕ, ਕਦੋਂ ਆਪ ਜੀ ਦੇ ਦਰਸ਼ਨ ਹੋਣਗੇ? ਕਿਤਕ ਦਿਵਸ ਅਸ ਭਾਂਤ ਬਿਤਾਏ। ਕਹਿੰਦੇ ਐਸੀ ਦਸ਼ਾ ਹੋ ਗਈ ਉਸ ਰਾਜੇ, ਕਿਤਕ ਦਿਵਸ ਅਸ ਭਾਂਤ ਬਿਤਾਏ, ਜਿਹ ਕੇ ਜਾਗੇ ਭਾਗ ਸੁਹਾਏ। ਉਸ ਵੇਲੇ ਹਰ ਵੇਲੇ ਯਾਦ ਕਰਦਾ ਹੈ। ਜਿਹਨਾਂ ਦੇ ਅੰਦਰ ਯਾਦ ਹੁੰਦੀ ਹੈ, ਖਿੱਚ ਹੁੰਦੀ ਹੈ ਨਾ, ਉਹ ਕੀਰਦਾਸਾਂ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਾਰ ਦੇ ਅੰਦਰ ਬਚਨ ਹੁੰਦਾ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿੰਦਾ, ਕਿਰਪਾ ਕਰੇ ਤਾਂ ਸਤਿਗੁਰੂ ਮਿਲੈ ਹਰ ਹਰ ਨਾਮ। ਕਹਿੰਦੇ ਕੋਈ ਹੋਵੇ ਜਿਹੜਾ ਮੈਨੂੰ ਮੇਰੇ ਪਿਆਰੇ ਨੂੰ ਮਿਲਾਵੇ। ਇੰਨਾ ਬਿਰਹਾ, ਇੰਨਾ ਵਿਰਾਗ ਹੋ ਗਿਆ। ਇਹ ਜਿਹੜਾ ਬਿਰਹਾ ਹੁੰਦਾ ਨਾ ਸਾਧ ਸਿੰਘ ਜੀ, ਇਹ ਵੀ ਉਸਦੀ ਕਿਰਪਾ ਹੁੰਦੀ ਹੈ। ਜਿਸ ਤਨ ਦੇ ਅੰਦਰ ਬਿਰਹਾ ਨਹੀਂ, ਉਹਨੂੰ ਮਹਾਰਾਜ ਨੇ ਕੀ ਆਖਿਆ? ਹੁਣ ਤਾਂ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ,
ਉਹ ਤਨ ਨੇ ਮਸਾਣਾ ਵਰਗੇ ਜਿੱਥੇ ਨਾ ਵਿਰਾਗ ਹਰੀ ਦਾ, ਤਨ ਨੇ ਮਸਾਣਾ ਵਰਗੇ ਜਿੱਥੇ ਨਾ ਵਿਰਾਗ ਹਰੀ ਦਾ, ਵਾ 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 ਜਿੱਥੇ ਨਾ ਵਿਰਾਗ ਹਰੀ ਦਾ। ਵਿਰਾਗ ਹਰੀ ਦਾ ਤਨ ਨੇ ਮਸਾਣਾ ਵਰ ਗੇ ਜਿੱਥੇ ਨਾ ਵਿਰਾਗ ਹਰੀ ਦਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਨ ਮਸਾਨ
ਕਹਿੰਦੇ ਜਿੱਥੇ ਬਿਰਹਾ ਨਹੀਂ ਉਹ ਤਾਂ ਤਨ ਜਿਹੜੇ ਨੇ ਮਸਾਣਾ ਵਰਗੇ ਪਿਆਰ ਨਹੀਂ ਉਸ ਮਾਲਕ ਦਾ ਵਿਰਾਗ ਨਹੀਂ ਅੰਦਰ ਰਾਜੇ ਦੇ ਅੰਦਰ ਸੱਚਾ ਪਿਆਰ ਹੈ ਸੱਚਾ ਵਿਰਾਗ ਹਰ ਵੇਲੇ ਯਾਦ ਕਰਦਾ ਰਹਿੰਦਾ ਸਾਜਨ ਦੇਸ਼ ਵਿਦੇਸ਼ੜੀ ਏ ਸਨੇਹੜੇ ਦਿੰਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰਿੰਦੀ ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ ਕਿਉਂ ਮਿਲਾ ਕਿਉਂ ਭਰਾ ਮਿਲਾਂ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਪਾਈਐ ਫਿਰ ਪਾਰੇ ਐਸੀ ਅੰਦਰ ਭਾਵਨਾ ਹੈ ਰਾਜੇ ਦੇ ਔਰ ਹਰ ਵੇਲੇ ਦਿਨ ਰਾਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਅਰਦਾਸਾਂ ਕਰਦਾ ਰਹਿੰਦਾ ਨੇਤਰਾਂ ਚੋਂ ਹਰ ਵੇਲੇ ਜਲ ਜਾਂਦਾ ਰਹਿੰਦਾ ਔਰ ਜੋ ਹਾਲਤ ਵਿਰਾਗੀਆਂ ਦੀ ਹੁੰਦੀ ਹੈ ਉਹ ਹਾਲਤ ਰਾਜੇ ਦੀ ਹੋਈ ਹੈ ਤੇ ਬਾਰ ਬਾਰ ਅੰਦਰੋਂ ਆਪ ਬੇਨਤੀ ਨਿਕਲਦੀ ਹੈ ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ ਅੱਖੀਆਂ ਕਦੋਂ ਹੋਣਗੇ ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ ਮਛਲੀ ਵਿਣ ਪਾਣੀ ਐ ਜੋ ਮਛਲੀ ਵਿਣ ਪਾਣੀ ਐ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਾਤਰ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਾਤਰ ਬਤਾਵੈ ਨਾਦ ਕਰਨ ਕੇ ਬਿੰਦਿਆ ਨਾਦ ਕਰਨ ਕੇ ਸਨ ਮੁਖ ਉਡਤਾਵੈ ਪਵਰ ਲੋਭੀ ਕੁਸੰਬਾਸ ਪਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਧਾਵੈ ਕਿਉਂ ਸੰਤ ਜਨਾ ਹਰ ਪ੍ਰੀਤ ਹੈ
ਦਰਸ਼ ਅਗਾਵੇ ਜੋ ਮਛਲੀ ਬਿਨ ਪਾਣੀ ਹੈ ਐਸੀ ਪ੍ਰੀਤ ਹੈ ਸੱਚੀ ਐਸੀ ਖਿੱਚ ਹੈ ਉਸ ਵੇਲੇ ਨੀਂਦ ਨਹੀਂ ਪੈਂਦੀ ਖਾਣਾ ਪੀਣਾ ਵੀ ਬਹੁਤ ਘੱਟ ਗਿਆ ਔਰ ਹਰ ਵੇਲੇ ਨੇਤਰਾਂ ਚੋਂ ਜਲ ਜਾਂਦਾ ਹੈ ਰਾਜਭਾਗ ਦੇ ਸਾਰੇ ਸੁਖ ਜਿਹੜਾ ਹੈ ਉਹ ਰਾਜਾ ਭੁੱਲ ਗਿਆ ਵਿਰਾਗ ਵਿੱਚ ਰਹਿੰਦਾ ਵਿਰਾਗੀਆਂ ਦੀ ਕੀ ਨਿਸ਼ਾਨੀ ਹੁੰਦੀ ਹੈ ਜਿਹੜੇ ਸੱਚੇ ਵਿਰਾਗੀ ਹੁੰਦੇ ਆ ਨਾ ਨੌ ਨਿਸ਼ਾਨੀਆਂ ਹੁੰਦੀਆਂ ਉਹਨਾਂ ਦੀਆਂ ਇੱਕ ਮੁਰਸ਼ਦ ਆਪਣੇ ਸੇਵਕ ਨੂੰ ਵਿਰਾਗੀਆਂ ਦੀਆਂ ਨਿਸ਼ਾਨੀਆਂ ਦੱਸਦਾ ਕਹਿੰਦੇ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ ਪਿਸਰ ਕਹਿੰਦੇ ਪੁੱਤਰ ਨੂੰ ਸੇਵਕ ਨੂੰ ਸਮਝਾਉਂਦੇ ਹੋਏ ਕਹਿੰਦੇ ਐ ਬੇਟਾ ਐ ਪੁੱਤਰ ਜਿਹੜੇ ਰੱਬ ਦੇ ਪਿਆਰੇ ਨੇ ਸੱਚੇ ਆਸ਼ਕ ਨੇ ਵਿਰਾਗੀ ਨੇ ਕਹਿੰਦੇ ਉਹਨਾਂ ਦੀਆਂ ਆਹ ਨੌ ਨਿਸ਼ਾਨੀਆਂ ਹੁੰਦੀਆਂ ਆਸ਼ਕਾਂ ਰਾ ਨੌ ਨਿਸ਼ਾਨੀ ਐ ਪਿਸਰ ਰੰਗ ਜਰ ਦੋ ਆਹ ਸਰ ਦੋ ਚਸ਼ਮ ਤਰ ਕਹਿੰਦੇ ਉਹਨਾਂ ਦੇ ਜਿਹੜਾ ਰੰਗ ਹੁੰਦਾ ਨਾ ਪੀਲਾ ਪੈ ਜਾਂਦਾ ਚਿਹਰੇ ਦਾ ਕਿਉਂਕਿ ਵਿਰਾਗ ਵਿੱਚ ਨੇ ਫਿਰ ਲੰਮੇ ਸਾਹ ਠੰਡੇ ਸਾਹ ਉਹਨਾਂ ਨੂੰ ਹੋ ਕੇ ਆਉਂਦੇ ਆ ਉਹਨਾਂ ਦੀ ਅੱਖਾਂ ਦੇ ਵਿੱਚੋਂ ਹਰ ਵੇਲੇ ਜਲ ਚੱਲਦਾ ਰਹਿੰਦਾ ਕੰਮ ਖੁਰਦ ਨੂੰ ਕੰਮ ਗੁਫਤ ਨੂੰ ਖਾ ਬਸ ਹਰਾਮ ਕਹਿੰਦੇ ਉਹਨਾਂ ਨੂੰ ਭੁੱਖ ਵੀ ਲੱਗਣੀ ਘੱਟ ਜਾਂਦੀ ਹੈ ਥੋੜਾ ਬਹੁਤ ਬਹੁਤ ਥੋੜਾ ਖਾਂਦੇ ਫਿਰ ਕਹਿੰਦੇ ਉਹਨਾਂ ਦਾ ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਕਰਦਾ ਬਹੁਤ ਘੱਟ ਬੋਲਦੇ ਆ ਤੇ ਨੀਂਦ ਵੀ ਉਹਨਾਂ ਨੂੰ ਬਹੁਤ ਘੱਟ ਆਉਂਦੀ ਹੈ ਹੁਣ ਇੱਕ ਕਹਿੰਦੇ ਜੀ ਸਾਨੂੰ ਜਾਗ ਨਹੀਂ ਆਉਂਦੀ ਆਮ ਹੀ ਹੈ ਨਾ ਜੀ ਸਾਨੂੰ ਤਾਂ ਜਾਗ ਨਹੀਂ ਆਉਂਦੀ ਗੁਰੂ ਦਾ ਪਿਆਰ ਨਹੀਂ ਪੈਦਾ ਹੋਇਆ ਅੰਦਰ ਵਿਰਾਗ ਆਇਆ ਹੀ ਨਹੀਂ ਤੜਫ ਪੈਦਾ ਹੋਈ ਨਹੀਂ ਕਿੱਥੋਂ ਜਾਗ ਆਵੇ ਜਿਨ੍ਹਾਂ ਦੇ ਅੰਦਰ ਵਿਰਾਗ ਹੈ ਉਹ ਤਾਂ ਕਹਿੰਦੇ ਨੀਂਦ ਨਹੀਂ ਪੈਂਦੀ ਇੰਤਜ਼ਾਰੀ ਬੇਕਰਾਰੀ ਦੱਸਦੇ ਸਰ ਕਹਿੰਦੇ ਹਰ ਵੇਲੇ ਇੰਤਜ਼ਾਰੀ ਫਿਰ ਮਿਲਣ ਵਾਸਤੇ ਉਹਨਾਂ ਨੂੰ ਕਿਹੜਾ ਸਮਾਂ ਹੋਏਗਾ ਕਦੋਂ ਮਿਲਣਗੇ ਬੇਕਰਾਰੀ ਥੋੜਾ ਸਮਾਂ ਵੀ ਉਹਨਾਂ ਵਾਸਤੇ ਕਿੰਨਾ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਆਉਂਦੇ ਨੇ ਨਾ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੋਤਾ ਹੁਣ ਕਦ ਮਿਲੀ ਹੈ ਪ੍ਰਿਆ ਤੁਤ ਭਗਵੰਤਾ ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀ ਦਸਤੇ ਸਰ ਸਿਰ ਤੇ ਹੱਥ ਰੱਖ ਕੇ ਬੈਠੇ ਬੜੇ ਗੰਭੀਰ ਹੋ ਕੇ ਬੈਠੇ ਰਹਿੰਦੇ ਅੰਦਰ ਉਹਨਾਂ ਦੇ ਖਿੱਚ ਹੁੰਦੀ ਹੈ ਉਹ ਕਦੋਂ ਸਮਾਂ ਆਏਗਾ ਕਦੋਂ ਪਿਆਰਾ ਮਿਲੇਗਾ ਕਦੋਂ ਦਰਸ਼ਨ ਹੋਣਗੇ ਐਸੀ ਜਿਹੜੀ ਖਿੱਚ ਹੈ ਨਾ ਉਹਨਾਂ ਦੇ ਅੰਦਰ ਹਰ ਵੇਲੇ ਪਿਆਰੇ ਉਹ ਬਣੀ ਰਹਿੰਦੀ ਹੈ ਇਹ ਰਾਜਾ ਹੁਣ ਅਰਦਾਸਾਂ ਕਰਦਾ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮੇਰੇ ਤੇ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਇਹੀ ਬਾਰ ਬਾਰ ਇਸ ਪ੍ਰਕਾਰ ਬੇਨਤੀਆਂ ਕਰ ਰਿਹਾ ਹੈ ਤਰਸਣੀਆਂ ਨੇਖੀਆਂ ਕਦੋਂ ਹੋਣਗੇ ਦੀਦਾਰੇ ਤਰਸਣੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ ਕਦੋਂ ਹੋਣਗੇ ਦਿਨਾਰੇ ਕਦੋਂ ਹੋਣ ਸੋਹਣਾ ਗੁਰਮੁਖ ਬੋਲਦੇ, ਗੁਰਮੁਖ ਬੋਲਦੇ ਸੋਹਣਾ ਗੁਰਮੁਖ ਬੋਲਦੇ। ਗੁਰਮੁਖ ਬੋਲਦੇ, ਗੁਰਮੁਖ ਬੋਲਦੇ ਥੋੜਾ, ਥੋੜਾ ਗੁਰਮੁਖ ਬੋਲਦੇ, ਥੋੜਾ ਗੁਰਮੁਖ ਬੋਲਦੇ, ਖਾਂਦੇ ਥੋੜਾ ਸੌਂਦੇ ਥੋੜਾ ਗੁਰਮੁਖ ਬੋਲਦੇ, ਥੋੜਾ ਖਾਂਦੇ ਥੋੜਾ ਸੌਂਦੇ ਥੋੜਾ ਗੁਰਮੁਖ ਬੋਲਦੇ।
ਪਾਤਸ਼ਾਹ ਫਰਮਾਨ ਕਰਦੇ ਨੇ ਪਿਛੇ ਲਰਾਤੀ ਜਾਗਣ, ਨਾਮ ਦਾਨ ਇਸ਼ਨਾਨ ਦੜਾਏ, ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਕਹਿੰਦੇ ਆ ਜੀਵਨ ਹੈ ਰੱਬ ਦੇ ਪਿਆਰਿਆਂ ਦਾ, ਗੁਰਸਿੱਖਾਂ ਦਾ। ਥੋੜਾ ਸਵਣਾ ਖਾਵਣਾ, ਹੁਣ ਜੇਕਰ ਬਿਲਕੁਲ ਕੋਈ ਸੌਣਾ ਛੱਡ ਦੇ ਭਾਈ, ਇਹ ਤਾਂ ਕੇਵਲ ਵਿਰਲੇ ਵਿਰਲੇ ਗੁਰਮੁਖ ਹੁੰਦੇ ਹੈ ਜਿਨ੍ਹਾਂ ਨੇ ਨੀਂਦ ਉੱਤੇ ਫਤਿਹ ਪਾ ਲਈ ਹੈ। ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਤਾਂ ਕਹਿੰਦੇ ਥੋੜਾ ਸੌਣਾ, ਭਾਵ ਜੇ ਬਹੁਤਾ ਸੌਂਦਾ ਹੈ ਉਹ ਵੀ ਮਾੜਾ ਹੈ। ਕਿੰਨੇ ਸਵਾਸ ਜਿਹੜੇ ਨੇ ਖਾਲੀ ਚਲੇ ਗਏ। ਨਿਯਮ ਦੇ ਵਿੱਚ ਭਾਵ ਮਰਿਆਦਾ ਦੇ ਵਿੱਚ ਉਹਦਾ ਜੀਵਨ ਹੁੰਦਾ ਸਾਧਕ ਜੀ। ਥੋੜਾ ਸਵਣਾ ਖਾਵਣਾ, ਖਾਣ ਤੇ ਵੀ ਕੰਟਰੋਲ ਹੈ। ਜਦੋਂ ਅਸੀਂ ਖਾਂਦੇ ਹਾਂ ਉਦੋਂ ਜ਼ਬਾਨ ਦੇ ਸਵਾਦ ਵਾਸਤੇ ਨਾ ਖਾਈਏ। ਇੱਕ ਉਹ ਨੇ ਜਿਹੜੇ ਜ਼ਬਾਨ ਦੇ ਸਵਾਦ ਵਾਸਤੇ ਖਾਂਦੇ ਹੈ, ਇੱਕ ਉਹ ਨੇ ਜਿਹੜੇ ਜੀਵਨ ਵਾਸਤੇ ਖਾਂਦੇ ਹੈ ਕਿ ਮੈਂ ਆਹ ਚੀਜ਼ ਖਾਵਾਂ, ਮੇਰੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗੇ, ਮੈਂ ਸੇਵਾ ਕਰਾਂ, ਸਿਮਨ ਕਰਾਂ, ਬਾਣੀ ਪੜਾਂ, ਮੇਰਾ ਸਰੀਰ ਅਰੋਗ ਰਹੇ। ਖਾਣ ਲੱਗਿਆਂ ਜ਼ਬਾਨ ਨੂੰ ਨਹੀਂ ਪੁੱਛਣਾ ਚਾਹੀਦਾ, ਖਾਣ ਲੱਗਿਆਂ ਪੇਟ ਨੂੰ ਪੁੱਛਣਾ ਚਾਹੀਦਾ ਵੀ ਕੀ ਲੋੜ ਹੈ। ਜਿਹੜੇ ਬੰਦੇ ਜ਼ਬਾਨ ਦੇ ਸਵਾਦ ਪਿੱਛੇ ਪਏ ਹੋਏ ਨੇ ਉਹ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਆ ਪਿਆਰੇ। ਜ਼ਬਾਨ ਨੇ ਤੇ ਕਹਿਣਾ ਖਾਈ ਜਾ, ਲੱਗੀ ਜਾਣ ਬਿਮਾਰੀਆਂ ਭਾਵੇਂ ਲਿਆ। ਤਾਂ ਹੀ ਤਾਂ ਭਾਈ ਸਾਹਿਬ ਕਹਿੰਦੇ ਅੱਖੀ ਵੇਖ ਰੱਜੀਆਂ ਬਹੁ ਰੰਗ ਤਮਾਸ਼ੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬੁਲਾਸ। ਕਿੰਨੇ ਕਿੰਨੇ ਸਵਾਦ ਵਾਲੇ ਭੋਜਨ ਖਾਂਦਾ ਹੈ ਪਰ ਜ਼ਬਾਨ ਰੱਜਦੀ ਨਹੀਂ, ਇਹਨੂੰ ਸੰਤੋਖ ਹੀ ਨਹੀਂ, ਰਿਝੇਵਾ ਹੀ ਨਹੀਂ। ਹੋਰ ਮਹਿੰਗੀ ਚੀਜ਼ ਮਿਲੇ, ਹੋਰ ਇਸ ਤੋਂ ਮਹਿੰਗੀ ਚੀਜ਼ ਮਿਲੇ, ਖਾ ਲਵਾਂ ਬਸ, ਫੇਰ ਕੀ ਹੈ। ਉਹਨੇ ਸਰੀਰ ਨੂੰ ਰੋਗ ਲੱਗਦੇ ਆ। ਸੋ ਜਿਹੜੇ ਗੁਰਸਿੱਖ ਨੇ ਰੱਬ ਦੇ ਪਿਆਰੇ ਨੇ ਉਹ ਰਸਨਾ ਜ਼ਬਾਨ ਦੇ ਸਵਾਦ ਵਿੱਚ ਪੈ ਕੇ ਨਹੀਂ ਖਾਂਦੇ, ਉਹ ਤੇ ਜੀਵਨ ਵਾਸਤੇ ਛਕਦੇ। ਉਹਦਾ ਜੀਵਨ ਐਸਾ ਹੈ ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਬੋਲਣ ਤੇ ਵੀ ਕੰਟਰੋਲ ਹੈ, ਐ ਨਹੀਂ ਵੀ ਬਸ ਬੋਲੀ ਗਏ ਬੋਲੀ ਗਏ। ਪਾਣੀ ਚ ਮਧਾਣੀ ਪਾਈ ਹੋਈ ਹੈ,
ਕਦੀ ਨੀ ਮੱਖਣ ਨਿਕਲਦਾ। ਕਰੀ ਜੋ ਗੱਲਾਂ ਇੱਧਰ ਉੱਧਰ ਦੀਆਂ, ਉਹਦਾ ਕੋਈ ਫਾਇਦਾ ਨਹੀਂ, ਕੋਈ ਵੀ ਲਾਭ ਨਹੀਂ। ਨਾਨਕ ਲਿਖ ਹੈ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹ। ਉਹ ਕਿਹੜੀ ਗੱਲ ਹੈ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਜੇ ਗੱਲ ਕਰਨੀ ਨਾਮ ਦੀ ਕਰੋ, ਗੁਰਮਤ ਦੀ ਕਰੋ, ਬਾਕੀ ਗੱਲਾਂ ਵਿੱਚ ਤਾਂ ਕੋਈ ਫਾਇਦਾ ਨਹੀਂ, ਘਾਟਾ ਹੀ ਘਾਟਾ ਹੈ। ਲੇਖੇ ਵਿੱਚ ਜੀ ਇੱਕੋ ਗੱਲ ਹੈ, 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 ਪਿਆਰਿਓ ਇੱਕੋ ਗੱਲ ਹੈ, ਲਿਖੇ ਵਿੱਚ ਜੀ ਇੱਕੋ ਗੱਲ ਹੈ। ਲਿਖੇ ਵਿੱਚ ਜੀ ਇੱਕੋ ਗੱਲ ਹੈ, ਕਰਕੇ ਬੋਲਣ ਤੇ ਵੀ ਕੰਟਰੋਲ ਹੋਵੇ। ਜੋ ਬੋਲੇ ਗੁਰਮਤ ਅਨੁਸਾਰ ਬੋਲੇ, ਜਿੱਥੇ ਬੈਠੇ ਰੱਬ ਦੀ ਗੱਲ ਕਰੇ, ਗੁਰੂ ਦੀ ਗੱਲ ਕਰੇ। ਜਦੋਂ ਇਸ ਰਸਨਾ ਦੇ ਨਾਲ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਕਰਾਂਗੇ, ਬਾਣੀ ਪੜਾਂਗੇ, ਗੁਰਮਤ ਦੀ ਗੱਲ ਕਰਾਂਗੇ, ਫਿਰ ਕੀ ਹੋਏਗਾ? ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ। ਇਹ ਜ਼ਬਾਨ, ਇਹ ਰਸਨਾ ਹਰ ਚੀਜ਼ ਨੂੰ ਜੂਠਿਆਂ ਕਰਨ ਵਾਲੀ, ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਆਪ ਇਹ ਸੁੱਚੀ ਫਿਰ ਹੋ ਜਾਂਦੀ, ਦੀ ਜੂਠ ਲੈ ਜਾਂਦੀ। ਜੇ ਅਸੀਂ ਨਿੰਦਿਆ ਚੁਗਲੀ ਆਦਿ ਗੱਲਾਂ ਕਰਨੇ ਆ, ਇਹ ਤਾਂ ਪਿਆਰਿਓ ਅੱਗੇ ਜੂਠੀ ਹੈ, ਫਿਰ ਹੋਰ ਜੂਠੀ ਹੋ ਜਾਏਗੀ। ਇਸ ਕਰਕੇ ਜਿਹੜੇ ਗੁਰਸਿੱਖ ਹਨ, ਗੁਰਮੁਖ ਹਨ, ਰੱਬ ਦੇ ਪਿਆਰੇ ਹਨ, ਉਹਨਾਂ ਦਾ ਐਸਾ ਜੀਵਨ ਹੈ, ਥੋੜਾ ਸਮਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਸੋ ਭਾਈ ਮਨਸੁਖ ਜੀ ਰਾਜੇ ਸ਼ਿਵਨਾਭ ਨੂੰ ਪਿਆਰ ਨਾਲ ਸਮਝਾ ਰਹੇ ਨੇ, ਕਹਿੰਦੇ ਰਾਜਨ ਤੁਸੀਂ ਤਾਂ ਆਕਾਦਸ਼ੀ ਦਾ ਵਰਤ ਰੱਖਦੇ ਹੋ, ਜਿਹੜੇ ਰੱਬ ਦੇ ਪਿਆਰੇ ਨੇ ਸਦਾ ਹੀ ਵਰਤ ਰੱਖਦੇ, ਫੇਰ ਤੁਸੀਂ ਇਹ ਕਿਹਾ ਕਿ ਇਸ਼ਨਾਨ ਕਿਉਂ ਕਰਦੇ ਹੋ? ਕਹਿੰਦੇ ਮੇਰੇ ਸਤਿਗੁਰੂ ਦਾ ਹੁਕਮ ਹੈ, ਜਿਹੜੇ ਰੱਬ ਦੇ ਪਿਆਰੇ ਨੇ ਉਹ ਅੰਮ੍ਰਿਤ ਵੇਲੇ ਉੱਠਦੇ ਆ, ਉਹ ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਨੇਕ ਬਚਨ ਆਉਂਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ। ਇਸ਼ਨਾਨ ਕਰਨਾ, ਨਾਮ ਜਪਣਾ, ਇਹਦਾ ਫਲ ਬਹੁਤ ਵੱਡਾ। ਭਾਈ ਮਨਸੁਖ ਜੀ ਰਾਜੇ ਨੂੰ ਦੱਸਦੇ ਨੇ ਕਿ ਦੇਖ ਰਾਜਨ, ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰਹਿੰਦਿਆਂ ਜਿਹੜਾ ਇਸ਼ਨਾਨ ਕਰਦਾ ਉਹਨੂੰ ਸਵਾ ਮਨ ਸੋਨੇ ਦਾ ਦਾਨ ਕਰਨ ਦੇ ਬਰਾਬਰ ਪੁੰਨ ਮਿਲਦਾ ਉਸ ਨੂੰ। ਕਹਿੰਦੇ ਉਸ ਤੋਂ ਬਾਅਦ ਜਿਹੜਾ ਚਾਰ ਘੜੀ ਪਹਿਲਾਂ ਇਸ਼ਨਾਨ ਕਰਦਾ ਸਵਾ ਮਨ ਚਾਂਦੀ ਦਾਨ ਕਰਨ ਦੇ ਬਰਾਬਰ ਉਸ ਨੂੰ ਪੁੰਨ ਮਿਲਦਾ। ਸੂਰ ਚੜ੍ਹਨ ਤੋਂ ਇੱਕ ਘੜੀ ਪਹਿਲਾਂ ਇਸ਼ਨਾਨ ਕਰਦਾ ਹੈ ਉਸ ਨੂੰ ਸਵਾ ਮਨ ਦੁੱਧ ਜਾਂ ਅੰਨ ਦਾਨ ਕਰਨ ਦੇ ਬਰਾਬਰ ਉਸ ਨੂੰ ਪੁੰਨ ਮਿਲਦਾ। ਲੋਹ ਲੱਗੀ ਦੇ ਨਾਲ ਇਸ਼ਨਾਨ ਕਰਦਾ ਸਵਾ ਮਨ ਜਲ ਭਾਵ ਸਵਾ ਮਨ ਪਾਣੀ ਦਾਨ ਕਰਨ ਦੇ ਬਰਾਬਰ ਉਸ ਨੂੰ ਪੁੰਨ ਮਿਲਦਾ। ਸੂਰਜ ਚੜ੍ਹੇ ਤੋਂ ਬਾਅਦ ਇਸ਼ਨਾਨ ਕਰਦਾ ਕੇਵਲ ਸਰੀਰ ਦੀ ਸਫਾਈ ਹੈ। ਫਿਰ ਹੁਣ ਕਈਆਂ ਦੀ ਸਮਝ ਵਿੱਚ ਇਹ ਗੱਲ ਨਹੀਂ ਆਉਂਦੀ ਵੀ ਇਹ ਕਿਵੇਂ ਹੋ ਗਿਆ ਵੀ ਜਿਹੜੇ ਅੰਮ੍ਰਿਤ ਵੇਲੇ ਫਿਰ ਉੱਠਦੇ ਆ ਉਹਨਾਂ ਕੋਲ ਤਾਂ ਸੋਨਾ ਹੀ ਬਹੁਤ ਹੋ ਗਿਆ, ਢੇਰ ਲੱਗ ਜਾਏਗਾ ਰੋਜ਼ ਦਾ ਸਵਾ ਸਵਾ ਮਨ ਸੋਨਾ। ਇਹ ਗੱਲ ਹੈ ਕੀ ਹੈ ਇਹਦਾ ਮਤਲਬ ਪਿਆਰ? ਇਹ ਉਹ ਹੀ ਸਮਝ ਸਕਦੇ ਹੈ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਆ। ਭਾਈ ਸੰਸਾਰੀ ਕੰਮਾਂ ਦੇ ਵਿੱਚ ਵੀ ਜਿਹੜੇ ਸਮੇਂ ਦੇ ਨਾਲ ਉੱਠਦੇ ਆ, ਦੇਖੋ ਕਿਵੇਂ ਕੰਮਾਂ ਦੇ ਵਿੱਚ ਕਾਮਯਾਬੀ ਹੁੰਦੀ ਹੈ। ਇਹ ਅੰਮ੍ਰਿਤ ਵੇਲੇ ਦਾ ਉੱਠਣਾ, ਇਸ਼ਨਾਨ ਕਰਨਾ, ਇਹ ਤਾਂ ਸਵਾ ਮਨ ਸੋਨਾ ਵੀ ਥੋੜਾ ਹੈ ਪਿਆਰ। ਜਦੋਂ ਅਸੀਂ ਇਸ਼ਨਾਨ ਕਰਨੇ ਆ, ਅੰਮ੍ਰਿਤ ਵੇਲੇ ਉੱਠਦੇ ਹਾਂ, ਫਿਰ ਅਸੀਂ ਨਾਮ ਜਪਦੇ ਹਾਂ। ਜੇ ਉੱਠਦੇ ਹੀ ਨਹੀਂ ਭਾਈ ਨਾਮ ਕਿਵੇਂ ਜਪਾਂਗੇ? ਜੇ ਇਸ਼ਨਾਨ ਹੀ ਨਹੀਂ ਕੀਤਾ, ਸਮਾਂ ਕੱਢਿਆ ਹੀ ਨਹੀਂ, ਸੂਰਜ ਚੜ੍ਹ ਗਿਆ, ਫਿਰ ਕਿੰਨਾ ਘਾਟਾ ਪੈਂਦਾ? ਇੱਕ ਵਿਸ਼ਵਾਸ ਹੈ, ਕਿੰਨੀ ਕੀਮਤ ਹੈ। ਸਾਰੀ ਦੁਨੀਆ ਦੀ ਧਨ ਦੌਲਤ ਸੋਨਾ ਚਾਂਦੀ ਕਿਸੇ ਨੂੰ ਦੇ ਦਿਓ, ਇੱਕ ਵਿਸ਼ਵਾਸ ਨਹੀਂ ਮਿਲਦਾ। ਜਦੋਂ ਅੰਮ੍ਰਿਤ ਵੇਲਾ ਸੰਭਾਲਾਂਗੇ, ਸਵਾਸ ਲੇਖੇ ਵਿੱਚ ਲੱਗਣਗੇ ਪਿਆਰ, ਦੁਨੀਆ ਦੀ ਧਨ ਦੌਲਤ ਸਾਰੀ ਪਿੱਛੇ ਰਹਿ ਜਾਏਗੀ, ਥੱਲੇ ਰਹਿ ਜਾਏ। ਸੋ ਭਾਈ ਮਨਸੁਖ ਜੀ ਨੇ ਬੜੇ ਪਿਆਰ ਦੇ ਨਾਲ ਰਾਜੇ ਨੂੰ ਸਮਝਾਇਆ, ਕਹਿੰਦੇ ਦੇਖ ਰਾਜਨ, ਗੁਰੂ ਘਰ ਦੇ ਵਿੱਚ ਜਿਹੜੇ ਗੁਰਸਿੱਖ ਨੇ ਉਹ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲਾ ਸੰਭਾਲਦੇ, ਉਹ ਆਲਸੀ ਨਹੀਂ ਹੁੰਦੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਬੈਠੇ ਨੇ, ਭਾਈ ਮਰਦਾਨਾ ਜੀ ਨੇ ਦੇਖਿਆ ਇੱਕ ਆਦਮੀ ਬਹੁਤ ਵੱਡੇ ਕੱਦ ਦਾ ਹੈ ਤੇ ਉੱਪਰ ਜੁੱਲਣ ਲਿਆ ਹੋਇਆ, ਤੁਰਿਆ ਜਾ ਰਿਹਾ। ਸਮਝਾਉਣ ਦਾ ਢੰਗ ਹੁੰਦਾ ਐਸੀਆਂ ਵਿਚਾਰਾਂ ਨਾਲ, ਸਹਿਜ ਦੇ ਨਾਲ ਸਮਝ ਆ ਜਾਂਦੀ ਹੈ ਅਸਲੀ ਗੱਲ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਆ ਕੌਣ ਹੈ? ਮਰ ਕਹਿੰਦੇ ਮਰਦਾਨਾ ਤੂੰ ਆਪ ਜਾ ਕੇ ਪੁੱਛ ਲੈ। ਜਿਸ ਵੇਲੇ ਭਾਈ ਮਰਦਾਨਾ ਜੀ ਗਏ ਪੁੱਛਿਆ ਕਿ ਬਈ ਤੂੰ ਕੌਣ ਹੈ? ਕਹਿੰਦਾ ਮੈਂ ਕਲਯੁਗ ਹਾਂ। ਕਹਿੰਦੇ ਆ ਜੁੱਲੜ ਕਿਉਂ ਲਿਆ ਹੋਇਆ ਉੱਤੇ? ਕਹਿੰਦੇ ਆਲਸ ਦਾ ਜੁੱਲੜ ਹੈ, ਆਲਸ ਦਾ। ਮੈਂ ਲੋਕਾਂ ਦੇ ਉੱਤੇ ਪਾ ਦੇਣਾ ਕਿਤੇ ਕੋਈ ਉੱਠ ਕੇ ਨਾਮ ਨਾ ਜਪ ਲਵੇ ਤੇ ਮੇਰੇ ਕਲਯੁਗ ਦਾ ਅਸਰ ਨਾ ਖਤਮ ਹੋ ਜਾ। ਕਹਿੰਦੇ ਫਿਰ ਇਹਦੇ ਚ ਗਲੀਆਂ ਕਿਉਂ ਨੇ? ਉਹ ਕਹਿਣ ਲੱਗਾ ਵੀ ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ ਨਾ, ਉਹ ਮੇਰੇ ਜੁੱਲੜ ਦੀ ਪਰਵਾਹ ਨਹੀਂ ਕਰਦੇ, ਉਹ ਛਾਲਾਂ ਮਾਰ ਕੇ ਉੱਠਦੇ ਆ। ਉਹਨਾਂ ਨੇ ਇਹ ਆਸ ਦੇ ਜੁੱਲੜ ਵਿੱਚ ਗਲੀਆਂ ਕੀਤੀਆਂ। ਹੁਣ ਇਹਦਾ ਮਤਲਬ ਕੀ ਹੈ ਕਿ ਰੱਬ ਦੇ ਪਿਆਰਿਆਂ ਵਿੱਚ, ਗੁਰੂ ਦੇ ਸਿੱਖਾਂ ਵਿੱਚ ਆਲਸ ਨਹੀਂ ਹੁੰਦਾ ਪਿਆਰਿਆਂ। ਐ ਹੀ ਨਹੀਂ ਵੀ ਮਨ ਕਹਿੰਦਾ ਨਾ ਉੱਠ, ਉੱਠਿਆ ਹੀ ਨਹੀਂ ਨਾ। ਉਹ ਯੋਧੇ ਨੇ, ਉਹ ਸੂਰਮੇ ਹੁੰਦੇ ਆ ਪਿਆਰਿਓ। ਮਹਾਂਪੁਰਸ਼ ਬਚਨ ਕਰਿਆ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਜਿਵੇਂ ਸੂਰਮੇ ਹੀ ਸ਼ੇਰ ਦਾ ਸ਼ਿਕਾਰ ਕਰ ਸਕਦੇ, ਇਸੇ ਤਰ੍ਹਾਂ ਸੂਰਮੇ ਹੀ ਅੰਮ੍ਰਿਤ ਵੇਲਾ ਸੰਭਾਲਦੇ ਆ ਭਾਈ। ਛੇ ਦਾ ਸ਼ਿਕਾਰ ਸਾਰੇ ਨਹੀਂ ਕਰ ਸਕਦੇ, ਸੂਰਮੇ ਹੀ ਕਰਦੇ ਆ, ਯੋਧੇ ਹੀ ਕਰਦੇ ਆ। ਔਰ ਇਸੇ ਤਰ੍ਹਾਂ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਣਾ, ਇਹ ਅੰਮ੍ਰਿਤ ਵੇਲਾ ਵੀ ਸੂਰਮੇ ਹੀ ਸੰਭਾਲਦੇ। ਉਹਨਾਂ ਚ ਆਲਸ ਨਹੀਂ, ਉਹ ਜੁੱਲਣ ਦਾ ਮਤਲਬ, ਜੁੱਲਣ ਚ ਗਲੀਆਂ ਦਾ ਮਤਲਬ ਕੀ ਹੈ, ਵੀ ਗੁਰਸਿੱਖ ਰੱਬ ਦੇ ਪਿਆਰੇ ਆਲਸ ਹੀ ਨਹੀਂ ਹੁੰਦੇ, ਉਹਨਾਂ ਦਾ ਉਦਮ ਹੈ। ਕਿਉਂਕਿ ਗੁਰੂ ਦਾ ਬਚਨ ਹਿਰਦੇ ਵਿੱਚ ਵਸਿਆ, ਉਦਮ ਕਰਤ ਆਨੰਦ ਪਿਆ, ਸਿਮਰ ਸੰਸਾਰ ਉਦਮ ਕਰੋ ਵਟ ਭਾਗੀ ਹੋ, ਸਿਮਰੋ ਹਰ ਹਰ ਰਾਏ, ਸਗਲ ਉਦਮ ਮੈਂ ਉਦਮ ਪਾਲਾ। ਹੁਣ ਉਦਮ ਤੇ ਮਨੁੱਖ ਬਥੇਰੇ ਕਰਦਾ, ਹਰ ਕੰਮ ਵਾਸਤੇ ਉਦਮ ਦੀ ਲੋੜ ਹੈ, ਪਰ ਮਰ ਕਹਿੰਦੇ ਉਹ ਉਦਮ ਕਿਸੇ ਕੰਮ ਨਹੀਂ। ਚੰਗਿਆਈ ਆਲ ਕਰੇ, ਬਰਿਆਈ ਹੋਏ ਸ਼ੇਰ। ਮਾੜੇ ਕੰਮਾਂ ਵਾਸਤੇ ਉਦਮ ਕੀਤਾ, ਉਹ ਕਿਹੜੇ ਕੰਮ ਹੈ? ਉਲਟਾ ਫਾਹੀ ਪਾ ਲਈ ਆਪਣੇ ਗਲੇ ਨੂੰ, ਉਲਟਾ ਦੁੱਖ ਦੀਆਂ ਜੰਜੀਰਾਂ ਵਿੱਚ ਫਸ ਗਿਆ। ਜੇ ਉਦਮ ਕਰਨਾ ਪਿਆਰਿਆ, ਉਦਮ ਕਰ, ਸਗਲ ਉਦਮ ਏ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਿਸ ਉਦਮ ਨਾਲ ਜਪਿਆ ਜਾਵੇ। ਬਹੁਤ ਸਾਰੇ ਪ੍ਰੇਮੀ ਤੁਸੀਂ ਦੇਖੋਗੇ ਸੰਸਾਰੀ ਗੱਲਾਂ ਬਾਤਾਂ ਕਰਦੇ ਥੱਕਦੇ ਨੇ, ਰਾਤ ਲੰਘ ਜਾਂਦੀ ਹੈ, ਇੱਕ ਦੂਸਰੇ ਨੂੰ ਮਿਲਣ ਗਏ, ਰੱਬ ਦੀ ਗੱਲ ਤਾਂ ਕੋਈ ਵਿਰਲਾ ਕਰਦਾ। ਜਿਹੜੇ ਰੱਬ ਦੇ ਪਿਆਰੇ ਨੇ, ਗੁਰਮੁਖ ਜਨ ਨੇ ਨਾ, ਉਹਨਾਂ ਦਾ ਤਾਂ ਜੀਵਨ ਐਸਾ ਹੁੰਦਾ, ਭਿੰਨੀ ਰਹਿਣੀ ਏ, ਚਮਕਣ ਤਾਰੇ, ਜਾਗਣ ਸੰਜਣਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗ ਹੈ, ਨਾਮ ਸਿਮਰੈ ਅੰਧ ਨੂੰ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਨੂੰ। ਜੇ ਉਹ ਰਾਤ ਨੂੰ ਜਾਗਦੇ ਨੇ ਰੱਬ ਦੀ ਯਾਦ ਵਿੱਚ, ਪਿਆਰੇ ਦੀ ਯਾਦ ਵਿੱਚ ਜਾਗਦੇ ਨੇ, ਜੇ ਉਹ ਗੱਲਾਂ ਕਰਦੇ ਨੇ ਰੱਬ ਦੀਆਂ ਗੱਲਾਂ, ਗੁਰੂ ਦੀਆਂ ਗੱਲਾਂ, ਗੁਰਮਤ ਦੀਆਂ। ਸੋ ਜਿਹੜੇ ਸੰਸਾਰੀ ਲੋਕ ਨੇ ਭਾਈ, ਜਾਗਦੇ ਉਹ ਵੀ ਨੇ, ਪਰ ਉਹਨਾਂ ਦਾ ਜਾਗਣਾ ਕਿਸੇ ਕੰਮ ਨਹੀਂ। ਮਾਰ ਕਹਿੰਦੇ ਜੇ ਜਾਗਣਾ ਹੈ, ਉਦਮ ਕਰਨਾ ਹੈ, ਸਗਲ ਉਦਮ ਏ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਪਿਆਰੇ, ਜਿਹਦੇ ਨਾਲ ਪਰਮੇਸ਼ਰ ਦਾ ਨਾਮ ਜਪੀਏ, ਉਹ ਉਦਮ ਕਰਨਾ ਚਾਹੀਦਾ ਸਾਨੂੰ। ਸੋ ਰੱਬ ਦੇ ਪਿਆਰੇ ਜਿਹੜੇ ਗੁਰਮੁਖ ਜਨ ਹਨ, ਉਹ ਆਲਸੀ ਨਹੀਂ ਹੁੰਦੇ ਪਿਆਰੇ, ਉਹ ਤੇ ਕਹਿੰਦੇ ਛਾਲਾਂ ਮਾਰ ਕੇ ਉੱਠਦੇ ਆ, ਇਸ਼ਨਾਨ ਕਰਦੇ ਆ, ਨਾਮ ਜਪਦੇ। ਸੋ ਭਾਈ ਮਨਸੁਖ ਜੀ ਕਹਿਣ ਲੱਗੇ, ਦੇਖ ਰਾਜਨ, ਤੂੰ ਇਸ਼ਨਾਨ ਦੀ ਗੱਲ ਕੀਤੀ ਹੈ, ਨਾਮ ਦੀ ਗੱਲ ਕੀਤੀ ਹੈ, ਮੈਨੂੰ ਮੇਰੇ ਸਤਿਗੁਰ ਦਾ ਹੁਕਮ ਹੈ। ਇਹ ਰਾਜਨ, ਜਿਹੜੇ ਗੁਰੂ ਦੇ ਸਿੱਖ ਨੇ, ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ, ਉਹ ਪੱਥਰਾਂ ਨੂੰ ਨਹੀਂ ਪੂਜਦੇ। ਰਾਜਨ, ਤੂੰ ਸਾਲਗ੍ਰਾਮ ਦੀ ਪੂਜਾ ਕਰਨਾ, ਇਹ ਸਾਲਗ੍ਰਾਮ ਵਿੱਚੋਂ, ਪੱਥਰਾਂ ਵਿੱਚੋਂ ਕੀ ਮਿਲਦਾ, ਕੀ ਰੱਬ ਮਿਲ ਜਾਏਗਾ? ਬਿਲਕੁਲ ਨਹੀਂ। ਐਂ ਭਾਈ ਮਨਸੁਖ ਜੀ ਰਾਜੇ ਸ਼ਿਵ ਰਾਮ ਨੂੰ ਸਮਝਾ ਰਹੇ ਨੇ, ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤਿਗੁਰਾਂ ਨੂੰ, ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤਿਗੁਰਾਂ ਨੂੰ। ਰੱਬ ਨਹੀਂ ਉਹ ਮਿਲਣਾ, ਓਏ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤਿਗੁਰਾਂ ਨੂੰ, ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ, ਮਿਲ ਪੂਰੇ ਸਤਿਗੁਰਾਂ ਨੂੰ।
ਮੇਰੇ ਪਿਆਰੇ ਮਿਲ ਪੂਰੇ ਸਤਿਗੁਰਾਂ ਨੂੰ ਮੇਰੇ ਪਿਆਰੇ ਮਿਲ ਪੂਰੇ ਸਤਿਗੁਰਾਂ ਨੂੰ ਸਤਿਗੁਰਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ ਓਏ ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ ਇਹਨਾਂ ਪੱਥਰਾਂ ਚੋਂ ਰੱਬ ਨਹੀਂ ਉਹ ਮਿਲਣਾ ਬਈ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥੀ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਨ ਕੀ ਕਾਲ ਅਜਾਈ ਜਾਏ ਕਹਿੰਦੇ ਪੱਥਰ ਨੂੰ ਹੀ ਰੱਬ ਬਣਾ ਲਿਆ ਮੰਨ ਲਿਆ ਕਹਿੰਦੇ ਉਹਦੀ ਪੂਜਾ ਕੀਤੀ ਹੋਈ ਕਿਸੇ ਕੰਮ ਨਹੀਂ ਆਉਣੀ ਕਹਿੰਦੇ ਐ ਰਾਜਨ ਪੂਰੇ ਸਤਿਗੁਰੂ ਦੀ ਸ਼ਰਨ ਲੱਗ ਦੇਖ ਜਿਗਿਆਸਾ ਤਾਂ ਤੇਰੇ ਅੰਦਰ ਹੈ ਕਰਮ ਕਾਂਡ ਵੀ ਤੂੰ ਬਹੁਤ ਕਰ ਰਿਹਾ ਪਰ ਜਿਹੜਾ ਮਨ ਦਾ ਹਨੇਰਾ ਹੈ ਨਾ ਉਹ ਪੂਰੇ ਸਤਿਗੁਰੂ ਤੋਂ ਬਗੈਰ ਦੂਰ ਨਹੀਂ ਹੋਣਾ ਇਸ ਮਨ ਦੇ ਅੰਦਰ ਤਿੰਨ ਦੋਸ਼ ਨੇ ਮਲ ਹੈ ਵਿਕਸ਼ੇਪ ਹੈ ਅਵਰਨ ਹੈ ਅਵਰਨ ਕਹਿੰਦੇ ਨੇ ਪੜਦੇ ਨੂੰ ਪੜਦਾ ਹੈ ਅਗਿਆਨਤਾ ਦਾ ਉਹ ਅਗਿਆਨ ਦੂਰ ਹੋ ਗਿਆ ਗਿਆਨ ਦੇ ਨਾਲ ਇਸ ਕਰਕੇ ਇਹ ਰਾਜਨ ਗੁਰੂ ਦੀ ਸ਼ਰਨ ਲੱਗ ਪੂਰੇ ਗੁਰੂ ਦੇ ਲੜ ਲੱਗ ਕਰਮ ਕਾਂਡਾਂ ਵਿੱਚ ਨਾ ਫਸ ਇਹ ਤੈਨੂੰ ਪੱਥਰਾਂ ਨੇ ਰੱਬ ਨਹੀਂ ਮਿਲਾਉਣਾ ਰੱਬ ਮਿਲਾਉਣਾ ਹੈ ਪੂਰੇ ਗੁਰੂ ਨੇ ਪੂਰੇ ਗੁਰੂ ਨੇ ਹੀ ਇਉਂ ਗਿਆਨ ਦਾ ਚਾਨਣ ਅੰਦਰ ਕਰਨਾ ਹੈ ਦੂਰ ਕਰੇ ਗੁਰੂ ਮਨ ਦਾ ਅੰਧੇਰਾ ਚਾਨਣ ਕਰਕੇ ਸੱਚੇ ਗਿਆਨ ਦਾ ਦੂਰ ਕਰੇ ਗੁਰੂ ਮਨ ਦਾ ਅੰਧੇਰਾ ਚਾਨਣ ਕਰਕੇ ਸੱਚੇ ਗਿਆਨ ਦਾ ਮਨ ਦਾ ਅੰਧੇਰਾ ਮਨ ਦਾ ਅੰਧੇਰਾ ਚਾਨਣ ਕਰਕੇ ਸੱਚੇ ਗਿਆਨ ਦਾ ਦੂਰ ਕਰੇ ਗੁਰੂ ਮਨ ਦਾ ਅੰਧੇਰਾ ਚਾਨਣ ਕਰਕੇ ਸੱਚੇ ਗਿਆਨ ਦਾ ਚਾਨਣ ਕਰਕੇ ਸੱਚੇ ਗਿਆਨ ਦਾ ਮੇਰੇ ਪਿਆਰੇ
ਚਾਨਣ ਕਰਕੇ ਸੱਚੇ ਗਿਆਨ ਦਾ ਕਰਕੇ ਸੱਚੇ ਗਿਆਨ ਦਾ ਵਾ 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 ਚਾਨਣ ਕਰਕੇ ਸੱਚੇ ਗਿਆਨ ਦਾ ਚਾਨਣ ਕਰਕੇ ਸੱਚੇ ਗਿਆਨ ਦਾ ਦੂਰ ਕਰੇ ਗੁਰੂ ਮਨ ਦਾ ਅੰਧੇਰਾ ਜੀ ਮਨ ਦਾ ਅੰਧੇਰਾ ਚਾਨਣ ਕਰਕੇ ਸੱਚੇ ਗਿਆਨ ਦਾ ਦਸਵਾਂ ਗੁਪਤ ਰਖੀ ਜੈ ਬਜਰ ਕਪਾਟ ਨ ਖੁੱਲਣੀ ਨੌ ਦਵਾਰਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ ਜੈ ਬਜਰ ਕਪਾਟ ਨ ਖੁੱਲਣੀ ਬਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਖਲੀ ਜੈ ਅਨਹਦ ਵਾਜ ਤੁਨ ਵੱਜਦੇ ਅਨਹਦ ਵਜ ਤੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਤਿਤ ਕਟ ਅੰਤਰ ਜਾਨਣਾ ਤਿਤ ਕਟ ਅੰਤਰ ਜਾਨਣਾ ਕਰ ਭਗਤ ਮਿਲੀ ਜੈ ਸਮੇਂ ਏਕੋ ਵਰਤਦਾ ਜਿਨ ਆਪੇ ਰਜਨ ਰਜਾਈ ਵਾਹਵਾ ਸੱਚੇ ਪਾਤਸ਼ਾਹ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹਵਾ ਸੱਚੇ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ ਨੌ ਦੁਆਰੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੈ ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿਤ ਕਟ ਅੰਤਰ ਚਾਨਣਾ ਕਰ ਭਗਤ ਮਿਲੀਜੈ ਪੂਰਨ ਸਤਿਗੁਰੂ ਹੀ ਗਿਆਨ ਦਾ ਪ੍ਰਕਾਸ਼ ਕਰ ਸਕਦੇ ਭਾਈ ਦੇ ਗੁਰਬਿਨ ਗਿਆਨ ਨਾ ਹੋਏ ਪੁਰਸ਼ੋ ਬਰਮੈ ਨਾਰਦ ਹੈ ਵੇਦ ਵਿਆਸ ਹੈ ਕੋਈ ਜੇਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਰਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝਣ ਆਵੈ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ
ਸੋ ਐਸੀਆਂ ਵਿਚਾਰਾਂ ਭਾਈ ਮਨਸੁਖ ਸੀ ਰਾਜਨ ਨੂੰ ਸਮਝਾਉਂਦੇ, ਰਾਜਨ ਲੋੜ ਹੈ ਪੂਰੇ ਸਤਿਗੁਰੂ ਦੀ। ਉਸ ਵੇਲੇ ਰਾਜੇ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ, ਕਿਉਂਕਿ ਅੰਦਰ ਜਿਗਿਆਸਾ ਹੈ, ਪਿਆਸ ਲੱਗੀ ਹੋਈ ਹੈ, ਭੁੱਖ ਲੱਗੀ ਹੋਈ ਹੈ ਸੱਚੇ ਨਾਮ ਦੀ, ਪਿਆਸ ਹੈ ਗੁਰੂ ਪੂਰੇ ਗੁਰੂ ਦੇ ਦਰਸ਼ਨਾਂ। ਰਾਜਾ ਬੇਨਤੀ ਕਰਦਾ, ਭਾਈ ਸਾਹਿਬ, ਭਾਈ ਮਨਸੁਖ ਜੀ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਉਂ ਦੱਸੋ, ਤੁਹਾਡੇ ਸਤਿਗੁਰੂ ਕੌਣ ਨੇ, ਜਿਸ ਗੁਰੂ ਨੇ ਤੁਹਾਡੇ ਤੇ ਇੰਨੀ ਕਿਰਪਾ ਕੀਤੀ ਹੈ, ਏਡੀ ਬਖਸ਼ਿਸ਼ ਕੀਤੀ ਹੈ, ਐਸਾ ਜੀਵਨ ਤੁਹਾਨੂੰ ਬਖਸ਼ਿਆ। ਉਸ ਵੇਲੇ ਭਾਈ ਮਨਸੁਖ ਜੀ ਕਹਿੰਦੇ, ਰਾਜਨ ਮੇਰੇ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਨਰਾਇਣ ਕਲਾ ਧਾਰ ਜਗ ਮੈਂ ਪ੍ਰਗਟ। ਰਾਜਨ ਆਪ ਹੀ ਵਾਹਿਗੁਰੂ ਜੀ ਸਤਿਗੁਰ ਸਰੂਪ ਚ ਪ੍ਰਗਟ ਹੋਏ ਨੇ। ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨੇ ਬਚਨ ਆਉਂਦੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਰਾਜਨ ਗੁਰੂ ਨਾਨਕ ਸਾਹਿਬ ਗੁਰੂ ਪਰਮੇਸ਼ਰ ਨੇ, ਸਭ ਤੋਂ ਵੱਡੇ ਨੇ। ਸੱਚਖੰਡ ਦੀ ਸਾਖੀ ਪੜ੍ਹ ਕੇ ਦੇਖਿਓ, ਉੱਥੇ ਬਚਨ ਆਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ, ਹੇ ਨਾਨਕ ਮੈਂ ਪਾਵਨਾ ਪਰਮੇਸ਼ਰ, ਤੂੰ ਗੁਰ ਪਰਮੇਸ਼ਰ, ਤੇਰੇ ਤੇ ਮੇਰੇ ਵਿੱਚ ਭੇਦ ਕੋਈ ਨਹੀਂ। ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰਾ ਕਰਮ ਉਸ ਤੇ ਮੇਰਾ ਕਰਮ। ਮੈਂ ਪਾਵਨਾ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ। ਸੋ ਭਾਈ ਮਨਸੁਖ ਜੀ ਕਹਿੰਦੇ, ਰਾਜਨ ਗੁਰੂ ਨਾਨਕ ਸਾਹਿਬ ਆਪ ਹੀ ਪਰਮੇਸ਼ਰ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਭਰਿਆ। ਭਰੋਸਾ ਹੈ ਨਾ ਸੱਚਾ? ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖੰਡੂਰ ਸਾਹਿਬ ਬੈਠੇ ਨੇ। ਉਸ ਵੇਲੇ ਬਾਬਾ ਬੁੱਢਾ ਜੀ, ਭਾਈ ਬਾਲਾ ਜੀ ਤੇ ਹੋਰ ਗੁਰਮੁਖ ਪਿਆਰੇ ਬੈਠੇ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਭਾਈ ਬਾਲਾ ਜੀ, ਤੁਸੀਂ ਕਈ ਸਾਲ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਸਾਹਿਬ ਨਾਲ ਰਹੇ, ਤੁਹਾਨੂੰ ਕੀ ਭਰੋਸਾ ਸੀ? ਭਾਈ ਬਾਲਾ ਜੀ ਕਹਿੰਦੇ, ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਮਹਾਰਾਜ ਪੂਰਨ ਸੰਤ ਸਨ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਅੱਛਾ, ਐਸਾ ਭਰੋਸਾ ਸੀ, ਫਿਰ ਤੁਸੀਂ ਵੀ ਸੰਤ ਬਣ ਗਏ। ਬਾਬਾ ਜੀ, ਤੁਸੀਂ ਵੀ ਬਹੁਤ ਸਮਾਂ ਰਹੇ, ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ, ਬੜੇ ਕੌਤਕ ਦੇਖੇ, ਤੁਹਾਨੂੰ ਕੀ ਭਰੋਸਾ ਸੀ? ਬਾਬਾ ਜੀ ਕਹਿੰਦੇ, ਮਹਾਰਾਜ, ਗੁਰੂ ਨਾਨਕ ਸਾਹਿਬ ਬ੍ਰਹਮ ਗਿਆਨੀ ਸਨ। ਗੁਰੂ ਅੰਗਦ ਸਾਹਿਬ ਕਹਿੰਦੇ, ਅੱਛਾ, ਐਸਾ ਭਰੋਸਾ ਤੁਹਾਡਾ, ਤੁਸੀਂ ਬ੍ਰਹਮ ਗਿਆਨੀ ਬਣ ਗਏ। ਸਾਰਿਆਂ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਥੋੜੇ ਸਮੇਂ ਵਿੱਚ ਵੱਡੀ ਬਖਸ਼ਿਸ਼ ਆਪ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸ ਦੱਸਦਾ ਕਿ 7 ਸਾਲ ਗੁਰੂ ਅੰਗਦ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਚਰਨਾਂ ਵਿੱਚ ਰਹੇ। ਬੇਅੰਤ ਗੁਰਸਿੱਖਾਂ ਨੇ ਬਖਸ਼ਾਂ ਪ੍ਰਾਪਤ ਕੀਤੀਆਂ, ਪਰ ਸਭ ਤੋਂ ਵੱਡੀ ਬਖਸ਼ਿਸ਼ ਬਾਬਾ ਲਹਿਣਾ ਜੀ ਨੇ ਪ੍ਰਾਪਤ ਕੀਤੀ, ਭਾਵ ਗੁਰੂ ਜੋਤ ਆਪ ਜੀ ਦੇ ਅੰਦਰ ਪ੍ਰਗਟ ਹੋ ਗਈ। ਬੇਨਤੀ ਕੀਤੀ, ਮਹਾਰਾਜ, ਥੋੜੇ ਸਮੇਂ ਵਿੱਚ ਵੱਡੀ ਬਖਸ਼ਿਸ਼ ਆਪ ਜੀ ਨੇ ਸਤਿਗੁਰ ਤੋਂ ਪਾਈ, ਆਪ ਜੀ ਦਾ ਕੀ ਭਰੋਸਾ? ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਥੋੜੀ ਦੇਰ ਰੁਕ ਗਏ, ਨੇਤਰਾਂ ਚੋਂ ਪਿਆਰ ਦਾ ਜਲ ਆ ਗਿਆ। ਕਹਿਣ ਲੱਗੇ, ਪਿਆਰਿਓ, ਗੁਰੂ ਨਾਨਕ ਸਾਹਿਬ ਆਪ ਹੀ ਪਰਮੇਸ਼ਰ ਸਾਨੂੰ ਤਾਰਨ ਆਏ ਸੀ, ਸਭ ਨੇ ਸੀ ਚੁਕਾਇਆ, ਮਹਾਰਾਜ ਤੁਹਾਡਾ ਭਰੋਸਾ ਸਾਰਿਆਂ ਤੋਂ ਵੱਡਾ। ਹੁਣ ਸਾਡੇ ਅੰਦਰ ਵੀ ਐਸਾ ਭਰੋਸਾ ਸਾਧਕ ਨਹੀਂ ਚਾਹੀਦਾ। ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਭਾਈ ਮਨਸੁਖ ਜੀ ਦੱਸ ਰਹੇ ਨੇ ਰਾਜਨ ਨੂੰ, ਰਾਜਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਰਾਇਣ ਕਲਾ ਤਾਰ ਜਗ ਮੈਂ ਪ੍ਰਭਰਿਆ, ਆਪ ਹੀ ਪਰਮੇਸ਼ਰ ਸਤਿਗੁਰ ਸਰੂਪ ਚ ਸੰਸਾਰ ਨੂੰ ਤਾਰਨ ਆਏ ਹੋਏ ਨੇ, ਸਮਰੱਥ ਗੁਰੂ ਨੇ ਦਰਸ਼ਨ ਕੀਤਿਆਂ ਮਨ ਸ਼ਾਂਤ ਹੋ ਜਾਂਦਾ। ਜਿੱਥੇ ਵੀ ਜਾਂਦੇ ਨੇ, ਪਤਾ ਨਹੀਂ ਕਿੰਨੇ ਕੁ ਤਾਰੇ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ। ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹਰ ਵੇਲੇ ਇਹੀ ਅਰਦਾਸ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਅੱਧੇ ਦਾ ਭਲਾ ਨਹੀਂ, ਕੋਈ ਪਰਿਵਾਰ ਦਾ ਭਲਾ ਮੰਗਦਾ, ਕੋਈ ਰਿਸ਼ਤੇਦਾਰ ਭੈਣ ਭਾਈਆਂ ਦਾ ਭਲਾ ਮੰਗਦਾ, ਕੋਈ ਆਪਣੀ ਕੌਮ ਦਾ ਭਲਾ ਮੰਗਦਾ, ਕੋਈ ਆਪਣੇ ਦੇਸ਼ ਦਾ ਭਲਾ ਮੰਗਦਾ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਉਹ ਸਰਬੱਤ ਦਾ ਭਲਾ ਮੰਗਦੇ ਨੇ।
ਸਰਬੱਤ ਦਾ ਭਲਾ ਤੇਰੇ ਭਾਣੇ, ਸਰਬੱਤ ਦਾ ਭਲਾ ਤੇਰੇ ਦਾ ਭਲਾ ਤੇਰੇ ਪਾਂ, ਸਰਬੱਤ ਦਾ ਭਲਾ ਤੇਰੇ ਪਾਣੇ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ ਤੇਰੇ ਸਰਬੱਤ ਦਾ ਭਲਾ ਤੇਰੇ ਪਾਂ, ਸਰਬੱਤ ਦਾ ਭਲਾ ਤੇਰੇ ਪਾਣੇ,
ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾ, ਜਿੱਤ ਦੁਆਰ ਹੈ ਉਬਰ ਹੈ ਤਿੱਤੈ ਲਿਹੋ। ਕਿੰਨੇ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ। ਭਾਈ ਮਨਸੁਖ ਜੀ ਸਮਝਾ ਰਹੇ ਨੇ ਰਾਜਨ, ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਸਾਹਿਬ, ਇਸ ਸੰਸਾਰ ਨੂੰ ਜਿਸ ਵੇਲੇ ਆਪ ਜੀ ਨੇ ਦੇਖਿਆ, ਹੋਮੈ ਦੀ ਅੱਗ ਵਿਚ ਜਲ ਰਿਹਾ, ਸੱਚੇ ਵੈਦ ਬਣ ਕੇ ਨਾਮ ਦੀ ਦਾਰੂ ਲੈ ਕੇ, ਨਾਮ ਦੀ ਔਖਦ ਲੈ ਕੇ ਐਂ ਸਾਰੇ ਸੰਸਾਰ ਤੇ ਉਹ ਵੰਡ ਰਹੇ ਨੇ। ਉਹ ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ, ਸਤਿਗੁਰ ਆ ਗਏ ਵੈਦ ਬਣ ਕੇ, ਹੋ ਗਿਆ ਸੀ ਰੋਗੀ ਜਗ ਸਾਰਾ, ਸਤਿਗੁਰ ਆ ਗਏ ਵੈਦ ਬਣ ਕੇ,
ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ, ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ, ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ, ਜਨਮ ਜਨਮ ਕਾ ਦੁਖ ਨਿਵਾਰੈ ਸੁਖਾ ਮਨਸਾ, ਦਰਸ਼ਨ ਭੇਟ ਤਹੋਦਨ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ, ਹਰ ਹਰ ਨਾਮ ਆਓ ਖੁਦ ਮੁਖ ਦੇਵੈ ਕਾਢੈ ਜਨ ਕੀ।
ਰਾਜਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਵੈਦ ਨੇ, ਨਾਮ ਦੀ ਦਵਾਈ ਵੰਡ ਰਹੇ ਹਰ ਥਾਂ ਜਾ ਕੇ, ਮਿੱਠ ਬੋਲੜੇ ਦਰਸ਼ਨ ਕੀਤਿਆਂ ਮਨ ਦੀ ਭੁੱਖ ਲੈ ਜਾਂਦੀ, ਦਿਆਲੂ ਨੇ ਕਿਰਪਾਲੂ ਨੇ, ਜੋ ਸਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਤ, ਐਸੇ ਸਤਿਗੁਰੂ ਕਿਸੇ ਦੇ ਔਗਣ ਨਹੀਂ ਚਿਤਾ, ਸਰਬੱਤ ਦਾ ਭਲਾ ਮੰਗਣ ਵਾਲੇ। ਜਿਉਂ ਜਿਉਂ ਭਾਈ ਮਨ ਸੁਖ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਰ ਸਲਾਹ ਕਰਦਾ, ਤਿਉਂ ਤਿਉਂ ਰਾਜੇ ਸ਼ਿਵ ਨਾਭ ਦੇ ਅੰਦਰ ਗੁਰੂ ਦਾ ਪਿਆਰ ਪੈਦਾ ਹੋ ਰਿਹਾ, ਵਿਰਾਗ ਆ ਰਿਹਾ। ਕਿਹੜਾ ਵੇਲਾ ਹੋਵੇ ਐਸੇ ਸਤਿਗੁਰੂ ਦੇ ਮੈਂ ਦਰਸ਼ਨ ਕਰਾਂ। ਐ ਗੁਰੂ ਦੇ ਪਿਆਰਿਆ, ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ, ਹੁਣ ਮੈਨੂੰ ਨਾਲ ਲੈ ਕੇ ਚੱਲ। ਭਾਈ ਮਨਸੁਖ ਜੀ ਕਹਿਣ ਲੱਗੇ, ਰਾਜਨ ਮੇਰੇ ਸਤਿਗੁਰੂ ਘੱਟ ਘੱਟ ਦੀ ਜਾਣਨ ਹਾਰ ਨੇ, ਘੱਟ ਘੱਟ ਕੇ ਅੰਤਰ ਕੀ ਜਾਣਦਾ, ਭਲੇ ਬੁਰੇ ਕੀ ਵੀ ਪਛਾਣ। ਤੂੰ ਸੱਚੇ ਦਿਲੋਂ ਯਾਦ ਕਰ, ਉਹ ਆਪ ਤੈਨੂੰ ਦਰਸ਼ਨ ਦੇਣ ਆਉਣਗੇ, ਹੈਂ ਆਪ ਆਉਣਗੇ ਮੈਨੂੰ ਦਰਸ਼ਨ ਦੇਣ। ਕਹਿੰਦੇ ਹਾਂ ਇੰਨਾ ਪਿਆਰ ਅੰਦਰ ਹੋ ਗਿਆ ਰਾਜੇ ਦਾ। ਜਿਸ ਵੇਲੇ ਭਾਈ ਮਨਸੁਖ ਨੇ ਉੱਥੋਂ ਤਿਆਰੀ ਕੀਤੀ, ਕਹਿੰਦੇ ਭਾਈ ਸਾਹਿਬ ਤੁਸੀਂ ਜਾਓ, ਜਿਹੜੇ ਵਚਨ ਤੁਸੀਂ ਗੁਰੂ ਦੇ ਮੈਨੂੰ ਸੁਣਾਉਂਦੇ ਹੋ, ਇਹ ਤੇ ਮੇਰੀ ਆਤਮ ਖੁਰਾਕ ਬਣ ਗਈ ਹੈ। ਮੈਂ ਇਹਨਾਂ ਬਿਨਾਂ ਕਿਵੇਂ ਰਵਾਂਗਾ? ਕਿਉਂਕਿ ਸਾਧ ਸਿੰਘ ਜੀ ਜਿਹਦੇ ਅੰਦਰ ਪਿਆਰ ਹੁੰਦਾ ਨਾ, ਉਹ ਹੀ ਜਾਣਦਾ ਤੈਂ ਸਾਹਿਬ ਕੀ ਬਾਤ ਜੋ ਆਖੇ ਕਹੋ ਨਾਨਕ ਕਹਿ ਦੀਜੇ, ਸੀਸ ਵੜੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ।
ਸਿਰ ਵੱਢ ਕੇ ਬਣਾ ਦਿਆ ਮੂੜਾ ਗੱਲਾਂ ਜੋ, ਸਿਰ ਵੱਢ ਕੇ ਬਣਾ ਦਿਆ ਮੂੜਾ, ਸਿਰ ਵੱਢ ਕੇ ਬਣਾ ਦਿਆ ਮੂੜਾ, ਤੈਂ ਸਾਹਿਬ ਕੀ ਬਾਤ ਆਖੇ ਕਹੋ ਨਾਨਕ, ਸ਼ੀਸ ਵੱਡੇ ਕਰ
ਐਸੀ ਭਾਵਨਾ ਰਾਜੇ ਦੀ ਹੈ। ਭਾਈ ਮਨਸੁਖ ਜੀ ਪਿਆਰ ਨਾਲ ਸਮਝਾਉਂਦੇ ਨੇ, ਕਹਿੰਦੇ ਦੇਖ ਰਾਜਨ ਅਸੀਂ ਤਾਂ ਹੁਣ ਜਾਣਾ, ਤੂੰ ਯਾਦ ਕਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਨ। ਤਿਆਰੀ ਕਰ ਲਈ ਭਾਈ ਮਨਸੁਖ ਨੇ, ਬਹੁਤ ਸਾਰੇ ਹੋਰ ਪ੍ਰੇਮੀ ਵੀ ਰਾਜਾ ਵੀ ਨਾਲ ਆਉਂਦਾ ਵਿਦਿਆ ਕਰਨ ਵਾਸਤੇ। ਨੇਤਰਾਂ ਚੋਂ ਜਲ ਜਾਂਦਾ, ਭਾਈ ਸਾਹਿਬ ਦਿਲ ਨਹੀਂ ਕਰਦਾ ਕਿ ਤੁਸੀਂ ਮੇਰੀ ਅੱਖਾਂ ਤੋਂ ਦੂਰ ਹੋਵੋ, ਦਿਲ ਤਾਂ ਇਹ ਕਰਦਾ ਤੁਸੀਂ ਮੇਰੇ ਕੋਲ ਰਹੋ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਮੈਨੂੰ ਸੁਣਾਈ ਜਾਓ। ਤੁਹਾਡਾ ਹੀ ਵਿਛੋੜਾ ਮੈਨੂੰ ਚੱਲਣਾ ਔਖਾ ਹੋ ਰਿਹਾ, ਮੇਰਾ ਦਿਲ ਕਰਦਾ ਮੈਂ ਤਾਂ ਸਮੁੰਦਰ ਦੇ ਵਿੱਚ ਛਾਲ ਮਾਰ ਦਿਆਂ। ਉਸ ਵੇਲੇ ਭਾਈ ਮਨਸੁਖ ਨੇ ਪਿਆਰ ਨਾਲ ਸਮਝਾਇਆ, ਦਿਲਾਸਾ ਦਿੱਤਾ। ਭਾਈ ਮਨਸੁਖ ਜੀ ਬੇੜੇ ਰਾਹੀਂ ਇੱਧਰ ਨੂੰ ਆ ਰਹੇ। ਰਾਜੇ ਦੇ ਅੰਦਰ ਇੰਨਾ ਵਿਰਾਗ ਪੈਦਾ ਹੋ ਗਿਆ। ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਆਹ ਹਾਲਤ ਰਾਜੇ ਦੀ, ਪ੍ਰੇਮ ਆਧਾਰ ਜੀਵਨਾ ਜਿਹ ਕੋ, ਲੋਚਨ ਚਲਤ ਰਹਿਤ ਜਲ ਤੇ ਕੋ। ਹਰ ਵੇਲੇ ਨੇਤਰਾਂ ਚੋਂ ਜਲ ਚੱਲਦਾ ਰਹਿੰਦਾ। ਹੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਹੇ ਪਿਆਰੇ ਗੁਰੂ ਨਾਨਕ, ਕਦੋਂ ਆਪ ਜੀ ਦੇ ਦਰਸ਼ਨ ਹੋਣਗੇ? ਕਿਤਕ ਦਿਵਸ ਅਸ ਭਾਂਤ ਬਿਤਾਏ। ਕਹਿੰਦੇ ਐਸੀ ਦਸ਼ਾ ਹੋ ਗਈ ਉਸ ਰਾਜੇ, ਕਿਤਕ ਦਿਵਸ
ਅਸ ਭਾਂਤ ਬਿਤਾਏ ਜੇ ਕੇ ਜਾਗੇ ਭਾਗ ਸੁਹਾਏ। ਉਹ ਸਵੇਰੇ ਹਰ ਵੇਲੇ ਯਾਦ ਕਰਦਾ ਹੈ, ਜਿਨ੍ਹਾਂ ਦੇ ਅੰਦਰ ਯਾਦ ਹੁੰਦੀ ਹੈ, ਖਿੱਚ ਹੁੰਦੀ ਹੈ ਨਾ, ਉਹ ਕੀਰਦਾਸਾਂ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਚਨ ਹੁੰਦਾ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰ, ਹਉ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿੰਦਾ, ਕਿਰਪਾ ਕਰੇ ਤਾਂ ਸਤਿਗੁਰੂ ਮਿਲੈ ਹਰ ਹਰ ਨਾਮ। ਕਹਿੰਦੇ ਕੋਈ ਹੋਵੇ ਜਿਹੜਾ ਮੈਨੂੰ ਮੇਰੇ ਪਿਆਰੇ ਨੂੰ ਮਿਲਾਵੇ। ਇੰਨਾ ਬਿਰਹਾ, ਇੰਨਾ ਵਿਰਾਗ ਹੋ ਗਿਆ, ਇਹ ਜਿਹੜਾ ਬਿਰਹਾ ਹੁੰਦਾ ਨਾ ਸਾਧ ਸਿੰਘ ਜੀ, ਇਹ ਵੀ ਉਸਦੀ ਕਿਰਪਾ ਹੁੰਦੀ ਹੈ। ਜਿਸ ਤਨ ਦੇ ਅੰਦਰ ਬਿਰਹਾ ਨਹੀਂ, ਉਹਨੂੰ ਮਹਾਰਾਜ ਨੇ ਕੀ ਆਖਿਆ? ਹੁਣ ਤਾਂ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ, ਉਹ ਤਨ ਨੇ ਮਸਾਣਾ ਵਰਗੇ ਜਿੱਥੇ ਨਾ ਵਿਰਾਗ ਹਰੀ ਦਾ, ਤਨ ਨੇ ਮਸਾਣਾ ਵਰਗੇ ਜਿੱਥੇ ਨਾ ਵਿਰਾਗ ਹਰੀ ਦਾ, ਵਾ 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 ਜਿੱਥੇ ਨਾ ਵਿਰਾਗ ਹਰੀ ਦਾ, ਤਨ ਨੇ ਮਸਾਣਾ ਵਰਗੇ ਜਿੱਥੇ ਨਾ ਵਿਰਾਗ ਹਰੀ ਨਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਨ ਮਸਾਨ। ਕਹਿੰਦੇ ਜਿੱਥੇ ਬਿਰਹਾ ਨਹੀਂ ਉਹ ਤਾਂ ਤਨ ਜਿਹੜੇ ਨੇ ਮਸਾਣਾ ਵਰਗੇ, ਪਿਆਰ ਨਹੀਂ ਉਸ ਮਾਲਕ ਦਾ, ਵਿਰਾਗ ਨਹੀਂ ਅੰਦਰ। ਰਾਜੇ ਦੇ ਅੰਦਰ ਸੱਚਾ ਪਿਆਰ ਹੈ, ਸੱਚਾ ਵਿਰਾਗ ਹੈ, ਹਰ ਵੇਲੇ ਯਾਦ ਕਰਦਾ ਰਹਿੰਦਾ। ਸਾਜਨ ਦੇਸ਼ ਵਿਦੇਸ਼ੜੀ ਏ ਸੁਨੇਹੜੇ ਦਿੰਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰਿੰਦੀ, ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ। ਕਿਉਂ ਮਿਲਾ ਕਿਉਂ ਭਰਾ ਮਿਲਾਂ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਪਿਰ ਪਾਰੇ। ਐਸੀ ਅੰਦਰ ਭਾਵਨਾ ਹੈ ਰਾਜੇ ਦੇ, ਔਰ ਹਰ ਵੇਲੇ ਦਿਨ ਰਾਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਅਰਦਾਸਾਂ ਕਰਦਾ ਰਹਿੰਦਾ, ਨੇਤਰਾਂ ਚੋਂ ਹਰ ਵੇਲੇ ਜਲ ਜਾਂਦਾ ਰਹਿੰਦਾ। ਔਰ ਜੋ ਹਾਲਤ ਵਿਰਾਗੀਆਂ ਦੀ ਹੁੰਦੀ ਹੈ, ਉਹ ਹਾਲਤ ਰਾਜੇ ਦੀ ਹੋਈ ਹੈ, ਤੇ ਬਾਰ ਬਾਰ ਅੰਦਰੋਂ ਆ ਬੇਨਤੀ ਨਿਕਲਦੀ ਹੈ, ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ, ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ, ਹੋਣਗੇ ਦੀਦਾਰੇ, ਹੋਣਗੇ ਦੀਦਾਰੇ।
ਦੀਦਾਰੇ ਹੋਣਗੇ ਦੀਦਾਰੇ ਹੋਣਗੇ ਦੀਦਾਰੇ ਕਦੋਂ ਹੋਣਗੇ ਦੀਦਾਰੇ ਅੱਖੀਆਂ ਕਦੋਂ ਹੋਣਗੇ ਦਰਸ਼ਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ ਮਛਲੀ ਵਿਣ ਪਾਣੀ ਐ ਜੋ ਮਛਲੀ ਵਿਣ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਾਤਰ ਬਤਾਵੇ ਨਾਦ ਕਰਨ ਕੇ ਬਿੰਦਿਆ ਨਾਦ ਕਰਨ ਕੇ ਸਨਮੁਖ ਉਡਤਾਵੇ ਪਵਰ ਲੋਭੀ ਕੁਸਮਾਸ ਪਵਰ ਲੋਭੀ ਕੁਸਮਾਸ ਕਾ ਮਿਲ ਆਪ ਬੰਧਾਵੇ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਸੰਤ ਜਨਾ ਹਰ ਦੇਖ ਦਰਸ਼ ਅਗਾਵੇ ਜੋ ਮਛਲੀ ਬਿਨ ਪਾਣੀ ਹੈ ਐਸੀ ਪ੍ਰੀਤ ਹੈ ਸੱਚੀ ਐਸੀ ਖਿੱਚ ਹੈ ਉਸ ਵੇਲੇ ਨੀਂਦ ਨਹੀਂ ਪੈਂਦੀ ਖਾਣਾ ਪੀਣਾ ਵੀ ਬਹੁਤ ਘੱਟ ਗਿਆ ਔਰ ਹਰ ਵੇਲੇ ਨੇਤਰਾਂ ਚੋਂ ਜਲ ਜਾਂਦਾ ਹੈ ਰਾਜਭਾਗ ਦੇ ਸਾਰੇ ਸੁੱਖ ਜਿਹੜਾ ਹੈ ਉਹ ਰਾਜਾ ਭੁੱਲ ਗਿਆ ਵਿਰਾਗ ਵਿੱਚ ਰਹਿੰਦਾ ਵਿਰਾਗੀਆਂ ਦੀ ਕੀ ਨਿਸ਼ਾਨੀ ਹੁੰਦੀ ਹੈ ਜਿਹੜੇ ਸੱਚੇ ਵਿਰਾਗੀ ਹੁੰਦੇ ਆ ਨਾ ਨੌ ਨਿਸ਼ਾਨੀਆਂ ਹੁੰਦੀਆਂ ਉਹਨਾਂ ਦੀਆਂ ਇੱਕ ਮੁਰਸ਼ਦ ਆਪਣੇ ਸੇਵਕ ਨੂੰ ਵਿਰਾਗੀਆਂ ਦੀਆਂ ਨਿਸ਼ਾਨੀਆਂ ਦੱਸਦਾ ਕਹਿੰਦੇ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ ਪਿਸਰ ਕਹਿੰਦੇ ਪੁੱਤਰ ਨੂੰ ਸੇਵਕ ਨੂੰ ਸਮਝਾਉਂਦੇ ਹੋਏ ਕਹਿੰਦੇ ਐ ਬੇਟਾ ਐ ਪੁੱਤਰ ਜਿਹੜੇ ਰੱਬ ਦੇ ਪਿਆਰੇ ਨੇ ਸੱਚੇ ਆਸ਼ਕ ਨੇ ਵਿਰਾਗੀ ਨੇ ਕਹਿੰਦੇ ਉਹਨਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਆਸ਼ਕਾਂ ਰਾਹ ਨੌ ਨਿਸ਼ਾਨੀ ਐ ਪਿਸਰ ਰੰਗ ਜਰ ਦੋ ਆਹ ਸਰ ਦੋ ਚਸ਼ਮ ਤਰ ਕਹਿੰਦੇ ਉਹਨਾਂ ਦੇ ਜਿਹੜਾ ਰੰਗ ਹੁੰਦਾ ਹੈ ਨਾ ਪੀਲਾ ਪੈ ਜਾਂਦਾ ਚਿਹਰੇ ਦਾ ਕਿਉਂਕਿ ਵਿਰਾਗ ਵਿੱਚ ਨੇ ਫਿਰ ਲੰਮੇ ਸਾਹ ਠੰਡੇ ਸਾਹ ਉਹਨਾਂ ਨੂੰ ਹੋ ਕੇ ਆਉਂਦੇ ਆ ਉਹਨਾਂ ਦੀ ਅੱਖਾਂ ਦੇ ਵਿੱਚੋਂ ਹਰ ਵੇਲੇ ਜਲ ਚੱਲਦਾ ਰਹਿੰਦਾ ਕੰਮ ਖੁਰਦ ਨੂੰ ਕੰਮ ਗੁਫਤ ਨੂੰ ਖਾ ਬਸ ਹਰਾਮ ਕਹਿੰਦੇ ਉਹਨਾਂ ਨੂੰ ਭੁੱਖ ਵੀ ਲੱਗਣੀ ਘੱਟ ਜਾਂਦੀ ਹੈ ਥੋੜਾ ਬਹੁਤ ਬਹੁਤ ਥੋੜਾ ਖਾਂਦੇ ਫਿਰ ਕਹਿੰਦੇ ਉਹਨਾਂ ਦਾ ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਕਰਦਾ ਬਹੁਤ ਘੱਟ ਬੋਲਦੇ ਆ ਤੇ ਨੀਂਦ ਵੀ ਉਹਨਾਂ ਨੂੰ ਬਹੁਤ ਘੱਟ ਆਉਂਦੀ ਹੈ ਹੁਣ ਇੱਕ ਕਹਿੰਦੇ ਜੀ ਸਾਨੂੰ ਜਾਗ ਨਹੀਂ ਆਉਂਦੀ ਆਮ ਹੀ ਹੈ ਨਾ ਜੀ ਸਾਨੂੰ ਤਾਂ ਜਾਗ ਨਹੀਂ ਆਉਂਦੀ ਗੁਰੂ ਦਾ ਪਿਆਰ ਨਹੀਂ ਪੈਦਾ ਹੋਇਆ ਅੰਦਰ ਵਿਰਾਗ ਆਇਆ ਹੀ ਨਹੀਂ ਤੜਫ ਪੈਦਾ ਹੋਈ ਨਹੀਂ ਕਿੱਥੋਂ ਜਾਗ ਆਵੇ ਜਿਨ੍ਹਾਂ ਦੇ ਅੰਦਰ ਵਿਰਾਗ ਹੈ ਉਹ ਤਾਂ ਕਹਿੰਦੇ ਨੀਂਦ ਨਹੀਂ ਪੈਂਦੀ ਇੰਤਜ਼ਾਰੀ ਬੇਕਰਾਰੀ ਦੱਸਦੇ ਸਰ ਕਹਿੰਦੇ ਹਰ ਵੇਲੇ ਇੰਤਜ਼ਾਰੀ ਫਿਰ ਮਿਲਣ ਵਾਸਤੇ ਉਹਨਾਂ ਨੂੰ ਕਿਹੜਾ ਸਮਾਂ ਹੋਏਗਾ ਕਦੋਂ ਮਿਲਣਗੇ ਬੇਕਰਾਰੀ ਥੋੜਾ ਸਮਾਂ ਵੀ ਉਹਨਾਂ ਵਾਸਤੇ ਕਿੰਨਾ ਲੱਗਦਾ ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਆਉਂਦੇ ਨੇ ਨਾ ਇੱਕ ਘੜੀ ਨਾ ਮਿਲਤੇ ਤਾਂ ਕਲਜਗ ਹੋਤਾ ਹੁਣ ਕਦ ਮਿਲੀ ਹੈ ਪ੍ਰੈ ਤੁਧ ਭਗਵੰਤਾ ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਚ ਦੱਸਦੇ ਸਰ ਸਿਰ ਤੇ ਹੱਥ ਰੱਖ ਕੇ ਬੈਠੇ ਬੜੇ ਗੰਭੀਰ ਹੋ ਕੇ ਬੈਠੇ ਰਹਿੰਦੇ
ਅੰਦਰ ਉਹਨਾਂ ਦੇ ਖਿੱਚ ਹੁੰਦੀ ਹੈ, ਉਹ ਕਦੋਂ ਸਮਾਂ ਆਏਗਾ, ਕਦੋਂ ਪਿਆਰਾ ਮਿਲੇਗਾ, ਕਦੋਂ ਦਰਸ਼ਨ ਹੋਣਗੇ। ਐਸੀ ਜਿਹੜੀ ਖਿੱਚ ਹੈ ਨਾ ਉਹਨਾਂ ਦੇ ਅੰਦਰ ਹਰ ਵੇਲੇ ਪਿਆਰੇ ਉਹ ਬਣੀ ਰਹਿੰਦੀ ਹੈ। ਇਹ ਰਾਜਾ ਹੁਣ ਅਰਦਾਸਾਂ ਕਰਦਾ ਹੈ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮੇਰੇ ਤੇ ਕਿਰਪਾ ਕਰੋ, ਮੈਨੂੰ ਦਰਸ਼ਨ ਦਿਓ। ਇਹੀ ਬਾਰ ਬਾਰ ਇਸ ਪ੍ਰਕਾਰ ਬੇਨਤੀਆਂ ਕਰ ਰਿਹਾ ਹੈ। ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ, ਤਰਸਰੀਆਂ ਨੇ ਅੱਖੀਆਂ ਕਦੋਂ ਹੋਣਗੇ ਦੀਦਾਰੇ, ਕਦੋਂ ਹੋਣਗੇ ਦਿਨਾਰੇ, ਹੋਣਗੇ ਦਿਦਾਰੇ ਕਦੋਂ ਹੋਣਗੇ ਦਿਨਾਰੇ, ਹੋਣਗੇ ਦਿਦਾਰੇ ਕਦੋਂ ਹੋ